सारे जपो जी एक ओंकार सत नाम करता पुरख निरभाव निर्वैर अकाल मूरत अजूनी सहकं गुर प्रसाद जप आदि सच जुगाद सच है भी सच नानक होसी भी फूटो आंडा परम का मन है पया प्रगास काठी बेरी पग है ते गुरकीनी बंद खलास आवण जान रहे हो तप्त कड़ाहा बुझ गया गुर शीतल नाम दियो रहाओ जब ते साधु संग पया तौ छोड़ गए निगहार जिसकी अटक तिस्ते छुटी तौ कहां करे कोटवार चूका भारा कर्म का होय निहकर्मा सागर ते कंडे चढ़े गुरकीने धर्मा सच थान सच बैठका सच सुभाव बनाया सच पूंजी सच वखरो नानक कर पाया सो कहो टल गुर सेविया अहनिस दर्शन परसे आए गुरु कै जन्म मरण दुख जाए होवे सिफत खसम दी नूरे अरसों कुरसों उद डिठे सचे पातशाह मल जन्म जन्म दी कटी आए सजन सचा पातशाह शिरशा हां दे जिस पास बैठिया सभना दावे सहु तन तन साहिब श्री गुरु ग्रंथ साहिब महाराज जी की पावन पवित्र गोद विच विराजमान गुरु रूप गुरु खालसा साहिब संगत जी आओ प्यार सत्कार सहित फतेह उच्चारण करिए वाहेगुरु जी का खालसा वाहेगुरु जी की फतेह सरबत माई भाई सतगुरु महाराज जी की पावन हजूरी विच सज करके अमृतमई बाणी तुरकी बाणी गुरबाणी इस जग में चानन कर्म वसै मन आए गुरां दी बाणी श्रवण कर रहे सी कीर्तन बहुत आस्ते आस्ते एक जो तुक है उदा गायन करना इसे करके सतगुरु ने कीर्तन दी दात बख्शिश कीती है। कीर्तन विच सहज प्राप्त हुंदा एक पंक्ति नूं रागी सिंघां ने कई बार गाया गाउणा मन दी खुशी दा प्रतीक हुंदा दुख दा प्रतीक रोना हुंदा जदों इंसान दुखी हुंदा अखां च अथरू आउंदे ने रोंदा खुश हुंदा तां गाउंदा पर इह तां है अंदरली अवस्था बाहरों जे किसी नूं रोंदा देखिए पुछिया की होया कहण लगे आ दुख हो गया कोई चढ़ाई कर गया कोई कुछ हो गया कोई कुछ हो गया बाहरों आया रोना तां भी उन्हें सानू दुखी किया कोई बंदा हसदा आ रहा आपां भी हसन लग पे की गल है हस क्यों रहा कोई गल हासे दी सुनाई सारे ही हसन लग पे पर हुण कोई गाउंदा आ रहा ਦੂਰੋਂ ਦੇਖ ਕੇ ਕਹਿੰਦੇ ਅੱਜ ਕੋਈ ਖਾਸ ਗੱਲ ਹੈ, ਗਾਉਂਦਾ ਆ ਰਿਹਾ। ਗਾਉਣਾ ਮਨ ਦੀ ਖੁਸ਼ੀ ਹੈ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗਾਉਣ ਗਾਉਣ ਵਿੱਚ ਫਰਕ ਹੈ। ਗਾਵ ਹੈ ਗੀਤੇ ਚੀਤ ਅਨੀਤੇ, ਮੇਰੇ ਮੋਹਨ ਸ੍ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਜੇ ਗਾਣਿਆਂ ਨਾਲ ਹੀ ਮਨ ਖੁਸ਼ ਹੁੰਦਾ, ਗੀਤਾਂ ਨਾਲ, ਬੋਲੀਆਂ ਟੱਪਿਆਂ ਨਾਲ, ਤਾਂ ਸਾਰੀ ਦੁਨੀਆ ਸੁਖੀ ਹੁੰਦੀ। ਪਰ ਗੁਰੂ ਸਾਹਿਬ ਨੇ ਬਚਨ ਕੀਤਾ, ਗੁਰਬਾਣੀ ਗਾਇਨ ਕਰੋ, ਕਿਉਂਕਿ ਇੱਕ ਇੱਕ ਪੰਕਤੀ ਨੂੰ ਕਈ ਵਾਰੀ ਗਾਣਿਆਂ ਵਾਲੇ ਵੀ ਬੋਲਦੇ, ਇੱਕ ਲਾਈਨ ਨੂੰ ਉਹਨਾਂ ਦੀ ਲਾਈਨ ਹੁੰਦੀ ਹੈ, ਕਾਵਿ ਰਚਨਾ ਹੁੰਦੀ ਹੈ। ਉਹ ਗਲਤ ਗੱਲਾਂ ਨੂੰ ਵਾਰ ਵਾਰ ਲੋਕਾਂ ਨੂੰ ਬੋਲ ਬੋਲ ਸੁਣਾਉਂਦੇ ਨੇ, ਜਿਹਦੇ ਨਾਲ ਉੱਥੇ ਵੀ ਮਨ ਦਾ ਟੱਪਣਾ ਸ਼ੁਰੂ ਹੋ ਜਾਂਦਾ ਹੈ। ਜਿਉਂ ਹੀ ਭੰਗੜੇ ਦੀ ਸੁਣੀ ਧੁਨੀ, ਉੱਥੇ ਹੀ ਨੱਚਣ ਲੱਗ ਗਿਆ। ਉਹ ਨੱਚਣਾ ਟੱਪਣਾ ਮਨ ਦਾ ਚਾਅ ਬਣ ਜਾਂਦਾ। ਵਿਚਾਰ ਕੇ ਦੇਖੀਏ ਉਹਦੇ ਵਿੱਚ ਕੋਈ ਲਾਭ ਨਹੀਂ ਹੈ, ਪਰ ਜਿਹੜਾ ਕੀਰਤਨ ਦਾ ਸੁਣਨਾ ਹੈ, ਕੀਰਤਨ ਦੇ ਅੰਦਰ ਇੱਕ ਛੁਪੀ ਹੋਈ ਗੁਰਬਾਣੀ ਦੀ ਸ਼ਕਤੀ ਹੈ, ਜਿਹੜੀ ਸਾਡੇ ਮਨ ਦੇ ਉੱਤੇ ਸਿੱਧਾ ਅਸਰ ਪਾਉਂਦੀ ਹੈ। ਆਪਾਂ ਜਿਹਨੂੰ ਵਾਈਬ੍ਰੇਸ਼ਨ ਕਹਿੰਦੇ ਹਾਂ, ਕਿਉਂਕਿ ਬਾਣੀ ਸੱਤਾ ਵਾਲੀ ਹੈ, ਬਾਣੀ ਦੇ ਅੰਦਰ ਸੱਤਾ ਹੈ, ਧੁਰ ਕੀ ਬਾਣੀ ਹੈ, ਪਰਮੇਸ਼ਰ ਦੀ ਬਾਣੀ ਹੈ, ਕਲਾਮ ਹੈ। ਸੋ ਇਹਦੇ ਵਿੱਚ ਤਾਸੀਰ ਹੈ, ਤਾਕਤ ਹੈ, ਠੰਡ ਹੈ, ਸ਼ਾਂਤੀ ਹੈ। ਇਹਦੇ ਸੁਣਦਿਆਂ ਸਾਰ ਜਿਵੇਂ ਦੀਪਾਲਪੁਰ ਤੋਂ ਅੱਗੇ, ਸੋ ਮਿੰਟਗੁਮਰੀ ਜ਼ਿਲ੍ਹੇ ਵਿੱਚ, ਪਾਕਿਸਤਾਨ 'ਚ ਦੀਪਾਲਪੁਰ, ਇੱਕ ਕੋਹੜੀ ਹਾਏ ਹਾਏ ਕਰਦਾ, ਉੱਚੀ ਉੱਚੀ ਪੁਕਾਰ ਕਰਦਾ, ਸਰੀਰ ਦੇ ਵਿੱਚ ਜਲਨ ਹੋ ਰਹੀ ਹੈ, ਮਿੱਝ ਪਾਕ ਬਾਹਰੋਂ ਸਰੀਰ ਖਰਾਬ ਹੋ ਕੇ, ਕੋਹੜੀ ਮੱਖੀਆਂ ਉੱਤੇ ਭਿਣਕ ਰਹੀਆਂ ਨੇ, ਹਾਏ ਹਾਏ ਪੁਕਾਰ ਕਰਦਾ ਹੈ। ਪਰ ਜਦੋਂ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ, ਭਾਈ ਮਰਦਾਨਾ ਬਾਣੀ ਆਈ ਹੈ, ਰਬਾਬ ਵਜਾ, ਜਦੋਂ ਰਬਾਬ ਵਜਾਈ, ਬਾਣੀ ਦਾ ਸ਼ਬਦ ਗਾਇਨ ਹੋਇਆ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਾਂ ਪੱਕਾ ਰੋਗੀ ਬਿਲ ਲਾਏ। ਇਹ ਸ਼ਬਦ ਦੇ ਗਾਇਨ ਕਰਨ ਦੇ ਨਾਲ ਉਹ ਕੋਹੜੀ ਨੂੰ ਸ਼ਾਂਤੀ ਮਿਲੀ ਹੈ, ਉਹਨੂੰ ਕੁਛ ਖਵਾਇਆ ਨਹੀਂ, ਕੁਛ ਸੁੰਘਾਇਆ ਨਹੀਂ, ਕੁਛ ਸਰੀਰ ਨੂੰ ਨਹੀਂ ਲਾਇਆ। ਕਿੰਨੀ ਕਲਾ ਵਰਤਦੀ ਕਿ ਕੰਨਾਂ ਰਾਹੀਂ ਹੀ ਸ਼ਬਦ ਗਿਆ ਹੈ ਉਹਦੇ ਵਿੱਚ, ਕੰਨਾਂ ਰਾਹੀਂ ਜਦੋਂ ਉਹਦੇ ਮਨ ਦੇ ਅੰਦਰ ਇਹ ਸ਼ਬਦ ਗਿਆ, ਕਿਉਂਕਿ ਦੁਖੀ ਦਾ ਮਨ ਹਾਜ਼ਰ ਹੀ ਰਹਿੰਦਾ, ਸਾਡਾ ਮਨ ਸੁੱਖ ਵੇਲੇ ਬਾਹਰ ਨੂੰ ਦੌੜਦਾ, ਜਦੋਂ ਦੁੱਖ ਆ ਜਾਂਦਾ ਤਾਂ ਦੁੱਖ 'ਚ ਧਿਆਨ ਹੋਣ ਲੱਗ ਜਾਂਦਾ। ਜਦੋਂ ਸਾਡਾ ਮਨ TV ਦੇਖਦਾ ਕਿਸੇ ਦਾ, ਜਾਂ ਕੋਈ ਇੰਟਰਸਟਿੰਗ ਚੀਜ਼ ਦੇਖਦਾ, ਕੋਈ ਬਹੁਤ ਸਵਾਦਲੀ ਚੀਜ਼ ਖਾਂਦਾ, ਤਾਂ ਮਨ ਹਾਜ਼ਰ ਰਹਿੰਦਾ, ਸਵਾਦ ਲੈ ਲੈ ਕੇ ਚਮਚੇ ਭਰ ਭਰ ਕੇ ਖਾਂਦਾ, ਹੱਥ ਧੋਤੇ, ਪੈਰ ਧੋਤੇ, ਲੈ ਬਈ ਹੁਣ ਪਾਠ ਕਰ ਲਈਏ। ਹੁਣ ਮਨ ਕਹਿੰਦਾ ਮੇਰਾ ਇੱਥੇ ਕੀ ਕੰਮ ਹੈ, ਮੈਂ ਤਾਂ ਚੱਲਾਂ ਬਈ। ਜਦੋਂ ਮਨੋਰੰਜਨ, ਜਿਹਨੂੰ ਆਪਾਂ ਕਹਿੰਦੇ ਮਨੋਰੰਜਨ, ਰੰਜਨ ਹੁੰਦਾ ਪ੍ਰਸੰਨ ਹੋਣਾ, ਮਨ ਦਾ ਖੁਸ਼ ਹੋਣਾ, ਮਨੋਰੰਜਨ ਜਦੋਂ ਚੱਲਦੇ, ਮਨੋਰੰਜਨ ਚੱਲਦੇ ਨੇ ਜਦੋਂ TV ਦੇ ਉੱਤੇ। ਪੁਰਾਣੇ ਸਮਿਆਂ 'ਚ ਥੋੜ੍ਹਾ ਕੀਰਤਨ ਆਉਂਦਾ ਸੀ, ਕੋਈ ਸ਼ਬਦ ਆਉਣਾ, ਨਿਆਣੇ ਉੱਠ ਕੇ ਫਿਰ ਖੜ੍ਹੇ ਹੋ ਜਾਂਦੇ ਨੇ, ਆਪਣੇ ਮਾਂ ਬਾਪ ਨੂੰ ਆਪਣੇ ਕਹਿਣਗੇ ਉਹ ਤੁਹਾਡਾ ਪ੍ਰੋਗਰਾਮ ਜੇ ਆਉਂਦਾ ਸੁਣ ਲਓ, ਅਸੀਂ ਹੁਣ ਖੇਡ ਆਈਏ, ਕਿਉਂਕਿ ਹੁਣ ਕੀਰਤਨ ਆਉਣ ਲੱਗ ਗਿਆ, ਕਥਾ ਆਉਣ ਲੱਗ ਪਈ, ਉਹ ਬੁੜਿਆਂ ਨੂੰ ਕਹਿਣਗੇ ਤੁਹਾਡਾ ਪ੍ਰੋਗਰਾਮ ਆ ਗਿਆ, ਸਾਡਾ ਨਹੀਂ ਹੈ। ਕਿਉਂਕਿ ਨਿਆਣੇ ਮਨ ਦਾ ਸਰੂਪ ਹੀ ਹੁੰਦੇ ਨੇ, ਇੱਥੇ ਬੈਠੇ ਆ, ਸ਼ਰਾਰਤ ਇਹਨਾਂ ਨੇ ਕਰੀ ਜਾਣੀ, ਇੰਨੇ ਚੰਚਲ ਹੁੰਦੇ ਨੇ, ਅੱਕ ਜਾਂਦੇ ਸਾਰੇ ਇਹਨਾਂ ਤੋਂ, ਕਿਉਂਕਿ ਇਹ ਮਨ ਦਾ ਹੀ ਸ਼ੁੱਧ ਰੂਪ ਹੋਇਆ ਪਿਆ, ਇੱਥੇ ਮਨ ਹੀ ਹੈ। ਸੋ ਪੂਰਾ ਭਾਵ ਰੂਪ ਇੱਥੇ ਉਹ ਸ਼ੁੱਧ ਤਾਂ ਨਹੀਂ। ਇਸ ਤਰ੍ਹਾਂ ਸਾਡਾ ਜਿਹੜਾ ਮਨ ਹੈ ਰਹਿੰਦਾ ਤਾਂ ਅੰਦਰ ਹੀ ਹੈ। ਆ ਜਿਹੜੀ ਰਾਤ ਨੂੰ ਸੁਪਨਾ ਦੇਖਦਾ ਹੈ, ਇਹ ਮਨ ਦੇਖਦਾ ਆਪਣਾ ਸੁਪਨੇ ਦੇ ਤਾਂ ਹੀ। ਰਾਤ ਨੂੰ ਜਦੋਂ ਸੁਖੋਪਤ ਅਵਸਥਾ ਆਉਂਦੀ, ਜਦੋਂ ਕਹੀਏ ਕੋਈ ਸੁਪਨਾ ਨਹੀਂ ਆਇਆ ਅੱਜ, ਉਦੋਂ ਇਹ ਮਨ ਵਾਲ ਨਾਲੋਂ ਵੀ 100 ਗੁਣਾ ਬਰੀਕ ਬਰੀਕ ਇੱਕ ਨਾੜੀ ਹੈ, ਉਹਦੇ ਵਿੱਚ ਜਾ ਕੇ ਪ੍ਰੀਤਮਾ ਨਾੜੀ ਦੇ ਵਿੱਚ ਸੌਂ ਜਾਂਦਾ, ਸੌਂਦਾ ਵੀ ਹੈ, ਸੁਪਨਾ ਨਹੀਂ ਦੇਖਿਆ, ਮਨ ਵੀ ਸੌਂ ਗਿਆ। ਜਾਗਦਿਆਂ ਹੋਇਆਂ ਹੁਣ ਆਪਾਂ ਸਾਰੇ ਅੱਖਾਂ ਖੁੱਲੀਆਂ ਤੋਂ ਦੇਖ ਰਹੇ ਹਾਂ, ਸਭ ਕੁਛ ਦੇਖ ਰਹੇ ਹਾਂ। ਦੂਸਰੀ ਅਵਸਥਾ ਸਾਡੀ ਹੈ ਸੌਂ ਗਏ ਹੈ, ਸੁਪਨਾ ਦੇਖਿਆ ਹੈ, ਅੱਖਾਂ ਨੇ ਨਹੀਂ ਦੇਖਿਆ ਪਰ ਦੇਖਿਆ ਹੈ ਕਿਸੇ ਨੇ, ਉਹ ਮਨ ਦੇਖਦਾ ਸੁਪਨਾ। ਜਦੋਂ ਹੁਣ ਸੁਖੋਪਤ ਅਵਸਥਾ ਆਈ, ਸੌਂ ਕੇ ਇੰਨੀ ਗੂੜੀ ਨੀਂਦ ਆਈ, ਸੁਪਨਾ ਵੀ ਨਹੀਂ ਆਇਆ, ਸੁੱਤਿਆਂ ਜਾਗਦਿਆਂ ਤੇ ਅੱਖਾਂ ਖੁੱਲੀਆਂ ਸੀ, ਚਲੋ ਦੁਨੀਆਂ ਦੇਖ ਲਈ ਆਪਾਂ ਨੇ, ਸੁੱਤਿਆਂ ਸੁਪਨਾ ਚਲੋ ਜਾਗਦੇ ਸੀ, ਮਨ ਜਾਗਦਾ ਸੀ, ਇਹਨੇ ਸੁਪਨਾ ਦੇਖ ਲਿਆ, ਚਲੋ ਮੰਨਦੇ ਹਾਂ। ਹੁਣ ਤੀਜੀ ਅਵਸਥਾ ਵਿੱਚ ਕੋਈ ਸੁਪਨਾ ਹੀ ਨਹੀਂ ਆਇਆ ਮੈਨੂੰ, ਕਿਉਂਕਿ ਮੇਰਾ ਮਨ ਵਾਲ ਨਾਲੋਂ 100 ਗੁਣੇ ਬਰੀਕ ਨਾੜੀ ਵਿੱਚ ਸੂਖਮ ਰੂਪ ਧਾਰ ਕਰਕੇ ਜਾ ਕੇ ਸੁੱਤਾ ਪਿਆ ਸੀ। ਪਰ ਉਹ ਵੀ ਆਪਾਂ ਨੂੰ ਗਿਆਨ ਹੈ, ਭਾਵੇਂ ਮਨ ਸੌਂ ਗਿਆ ਸੀ ਉੱਥੇ, ਪਰ ਉਹ ਵੀ ਗਿਆਨ ਹੈ ਆਪਾਂ ਨੂੰ, ਬਈ ਉੱਠ ਕੇ ਕਹਿੰਦੇ ਅੱਜ ਤਾਂ ਇੰਨੀ ਨੀਂਦ ਆਈ ਸੁਪਨਾ ਵੀ ਨਹੀਂ ਆਇਆ, ਚਲੋ ਇੱਕ ਜਾਗਰਤ ਅਵਸਥਾ ਸੀ, ਉਹਦੇ 'ਚ ਤਾਂ ਆਪਾਂ ਦੇਖਦੇ ਸੀ ਦੁਨੀਆ, ਮਨ ਨੇ ਦੇਖਿਆ ਅੱਖਾਂ ਦੇ ਰਾਹੀਂ, ਸੁੱਤਿਆਂ ਹੋਇਆਂ ਮਨ ਨੇ ਸੁਪਨਾ ਦੇਖਿਆ, ਪਰ ਹੁਣ ਤਾਂ ਮਨ ਵੀ ਸੌਂ ਗਿਆ। ਪਹਿਲਾਂ ਪ੍ਰਤੱਖ ਸਰੀਰ ਸੁੱਤਾ ਸੀ, ਅੱਖਾਂ ਬੰਦ ਸੀ, ਹੁਣ ਸੁਪਨਾ ਦੇਖਣ ਵਾਲਾ ਮਨ ਵੀ ਸੌਂ ਗਿਆ ਹੈ, ਹੁਣ ਕੌਣ ਜਾਗਦਾ ਹੈ? ਤੀਜੇ ਥਾਂ 'ਤੇ ਜਿਹਨੇ ਇਹ ਦੱਸਿਆ ਕਿ ਅੱਜ ਮੈਨੂੰ ਕੋਈ ਸੁਪਨਾ ਵੀ ਨਹੀਂ ਆਇਆ, ਜਿੱਥੇ ਕਹਿੰਦੇ ਮੇਰਾ ਮਨ ਸੌਂ ਗਿਆ ਸੀ, ਪ੍ਰੀਤਮਾ ਨਾੜੀ 'ਚ ਜਾ ਕੇ ਮਨ ਸੌਂ ਗਿਆ। ਹੁਣ ਇਹ ਚੀਜ਼ ਆਪਾਂ ਲੱਭਣੀ ਹੈ ਵੀ ਉਹ ਚੀਜ਼ ਕਿਹੜੀ ਹੈ ਜਿਹੜੀ ਚੀਜ਼ ਨੇ ਸਾਨੂੰ ਇਹ ਦੱਸਿਆ ਕਿ ਮੈਨੂੰ ਸੁਪਨਾ ਵੀ ਨਹੀਂ ਆਇਆ, ਕਿਉਂਕਿ ਮਨ ਤਾਂ ਸੁੱਤਾ ਪਿਆ ਸੀ। ਬੜੀ ਵਿਚਾਰ ਵਾਲੀ ਚੀਜ਼ ਹੈ ਇਹ। ਫਿਰ ਵਿਚਾਰੀਏ, ਸਰੀਰ ਹੁਣ ਬੈਠਾ ਸਾਫ ਧਾਮ ਦੇਖ ਰਿਹਾ ਦੁਨੀਆ ਰੂਪ ਸੁਪਨੇ ਨੂੰ, ਚੰਚਲ ਸੁਪਨਾ ਹੀ ਉਰਝਾਇਓ। ਵਾਸਤਵ ਦੇ ਵਿੱਚ ਆਪਾਂ ਹੁਣ ਸੁਪਨਾ ਹੀ ਦੇਖ ਰਹੇ ਹਾਂ, ਇਹ ਆਪ ਹੀ ਸੱਚਾ ਨਹੀਂ ਹੈ ਜੋ ਬੈਠੇ ਹੈ, ਇਹ ਸੱਚਾ ਕਿ ਉਹ ਸੱਚਾ। ਜਦ ਆਪਾਂ ਹੁਣ ਕੱਲ੍ਹ ਇੱਥੇ ਬੈਠੇ ਸੀ, ਉਹ ਕੱਲ੍ਹ ਅੱਜ ਨਹੀਂ ਆਉਣਾ, ਨਾ ਪਰਸੋਂ ਨੂੰ ਆਉਣਾ, ਉਹ ਤਾਂ ਲੰਘ ਗਿਆ। ਜਿਹੜਾ ਕੱਲ੍ਹ ਸੀ ਉਹ ਅੱਜ ਸੁਪਨਾ ਹੋ ਗਿਆ, ਪਰਸੋਂ ਵੀ ਸੁਪਨਾ ਹੋ ਗਿਆ। ਬੀਤੇ ਸਮੇਂ ਵਿੱਚ ਬੜਾ ਕੁਛ ਹੋਇਆ ਦੁਨੀਆ 'ਚ, ਉਹ ਲੱਗਦਾ ਇੱਕ ਸੁਪਨਾ ਜਿਹਾ ਸੀ। ਹੁਣ ਉਦੋਂ ਪਿੱਛੇ ਜੇ ਧਿਆਨ ਦੇਈਏ, ਤ੍ਰੇਤੇ ਵਿੱਚ ਦੁਆਪਰ ਵਿੱਚ ਇੱਕ ਸੁਪਨਾ ਜਿਹਾ ਪ੍ਰਤੀਤ ਹੁੰਦਾ, ਸਤਯੁਗ ਦੇ ਵਿੱਚ ਇੱਕ ਸੁਪਨਾ ਲੱਗਦਾ। ਜਿੰਨਾ ਪਿੱਛੇ ਨੂੰ ਚਲੇ ਜਾਓ ਸਾਰਾ ਸੁਪਨਾ ਮਾਤਰ ਹੀ ਪ੍ਰਤੀਤ ਹੁੰਦਾ। ਜਿੰਨਾ ਹੁਣ ਸਮਾਂ ਲੰਘ ਗਿਆ ਆਪਣਾ, 7:30 ਤੋਂ ਲੈ ਕੇ 20 ਮਿੰਟ ਦਾ ਸਮਾਂ ਲੰਘ ਗਿਆ, ਇਹ ਵੀ ਸੁਪਨਾ ਬਣ ਗਿਆ, ਇਹ ਹੁਣ ਹੱਥ 'ਚ ਨਹੀਂ ਆਉਣਾ, ਇਹ ਗਿਆ। ਤਾਂ ਇਸ ਪ੍ਰਕਾਰ ਸੁੱਤਿਆਂ ਹੋਇਆ ਅੱਖਾਂ ਬੰਦ ਕੀਤੀਆਂ, ਦੂਜੀ ਅਵਸਥਾ ਖੁੱਲੀਆਂ ਅੱਖਾਂ ਨਾਲ ਇੱਕ ਸੰਸਾਰਕ ਸੁਪਨਾ ਦੇਖਿਆ, ਜਾਗਦੀਆਂ ਅੱਖਾਂ ਨਾਲ, ਸੁੱਤੀਆਂ ਅੱਖਾਂ ਦੇ ਨਾਲ ਸੁਪਨਾ ਦੇਖਿਆ ਮਨ ਨੇ। ਪਰ ਜਦੋਂ ਮਨ ਵੀ ਸੌਂ ਗਿਆ, ਮਨ ਦੇ ਸੌਣ ਕਰਕੇ ਹੁਣ ਆਪਾਂ ਨੇ ਸੁਪਨਾ ਵੀ ਨਹੀਂ ਦੇਖਿਆ, ਪਰ ਇੱਕ ਚੀਜ਼ ਅੰਦਰੋਂ ਦੱਸ ਰਹੀ ਹੈ ਕਿ ਅੱਜ ਮੈਨੂੰ ਸੁਪਨਾ ਵੀ ਨਹੀਂ ਆਇਆ। ਉਹ ਚੀਜ਼ ਕੀ ਹੈ ਮਨ ਦੇ ਅੰਦਰ, ਸਰੀਰ ਦੇ ਵਿੱਚ ਉਹ ਕੀ ਹੈ? ਉਹ ਹੈ ਆਤਮਾ। ਕਿਸੇ ਵਕਤ ਮਨ ਵੀ ਸੌਂ ਜਾਂਦਾ, ਕਿਸੇ ਵਕਤ ਸਰੀਰ ਵੀ ਸੌਂ ਜਾਂਦਾ। ਤਿੰਨ ਸਟੇਜਾਂ ਆਪਾਂ ਗਿਣੀਆਂ ਨੇ, ਚੌਥੀ ਸਟੇਜ ਹੈ ਬੇਹੋਸ਼ ਹੋ ਜਾਣਾ। ਹੁਣ ਜਦੋਂ ਆਪਾਂ ਬੇਹੋਸ਼ ਕੋਈ ਬੰਦਾ ਹੁੰਦਾ ਕਦੇ, ਜਿਹੜਾ ਕਦੇ ਹੋਇਆ, ਉਹਨੂੰ ਪੁੱਛੋ ਤੂੰ ਬੇਹੋਸ਼ ਹੋ ਗਿਆ ਸੀ? ਤੇ ਬੇਹੋਸ਼ ਹੋਣ ਤੋਂ ਬਾਅਦ ਵੀ ਮੈਂ ਇੱਕ ਵਾਰ ਬੇਹੋਸ਼ ਹੋ ਗਿਆ ਸੀ, ਮੈਨੂੰ ਪਤਾ। ਚਲੋ ਤੁਸੀਂ ਆਪਣੀ ਗੱਲ ਦੱਸੋ। ਬੇਹੋਸ਼ ਹੋ ਗਿਆ ਬਹੁਤ ਗਰਮੀ ਕਰਕੇ, ਕਿਸੇ ਛੋਟਾ ਹੁੰਦਾ ਕੋਈ ਮੇਰੇ ਸਿਰ 'ਚ ਹੱਥ ਫੇਰਦਾ, ਮੈਨੂੰ ਪ੍ਰਤੀਤ ਹੁੰਦਾ ਸੀ, ਮੈਨੂੰ ਇਹ ਲੱਗਦਾ ਸੀ ਮੈਂ ਬੜੀ ਗੂੜੀ ਨੀਂਦ ਵਿੱਚ ਸੁੱਤਾ ਪਿਆ। ਮੈਨੂੰ ਨਹੀਂ ਪਤਾ ਮੈਂ 4-5 ਘੰਟੇ ਬੇਹੋਸ਼ ਰਿਹਾ, ਕੋਈ ਹੱਥ ਮਲਦਾ, ਉਹ ਪ੍ਰਤੀਤ ਹੁੰਦਾ, ਪੈਰ ਨੂੰ ਮਲਦਾ ਪ੍ਰਤੀਤ ਹੁੰਦਾ, ਗੱਲਾਂ ਕਰਦੇ ਮੈਨੂੰ ਸੁਣਦੇ ਆ, ਪਰ ਮੈਂ ਬੇਹੋਸ਼। ਮੇਰੇ ਸਰੀਰ ਵਿੱਚ ਕੋਈ ਹਰਕਤ ਨਹੀਂ ਹੋ ਰਹੀ, ਮੈਂ ਹਿੱਲ ਨਹੀਂ ਰਿਹਾ, ਮੈਂ ਬੇਹੋਸ਼ ਹਾਂ, ਪਰ ਮੈਨੂੰ ਪ੍ਰਤੀਤ ਹੁੰਦਾ ਕਿ ਬਾਹਰ ਇਹ ਗੱਲਾਂ ਕਰ ਰਹੇ ਨੇ, ਕਿਵੇਂ ਹੋਇਆ, ਕਿਉਂ ਹੋਇਆ, ਕੋਈ ਕਹੇ ਪਾਣੀ ਪਾਓ, ਉਹ ਮੈਨੂੰ ਸੁਣਦਾ। ਉਹ ਜਿਹੜੀ ਬੇਹੋਸ਼ੀ ਦੀ ਹਾਲਤ ਵਿੱਚ ਮੈਨੂੰ ਪ੍ਰਤੀਤੀ ਦਵਾਉਂਦਾ, ਉਹ ਹੈ ਆਤਮਾ। ਉੱਥੇ ਮਨ ਵੀ ਆਪਣਾ ਕੰਮ ਛੱਡ ਜਾਂਦਾ, ਇਹ ਚੌਥੀ ਅਵਸਥਾ ਸਾਡੀ ਆ ਜਾਂਦੀ ਹੈ। ਕਈ ਵਾਰ ਇਹ ਦਸ਼ਾ ਕੋਮਾ 'ਚ ਚਲੀ ਜਾਂਦੀ ਹੈ। ਜਦੋਂ ਬੰਦਾ ਕੋਮਾ 'ਚ ਹੁੰਦਾ ਹੈ, ਉਦੋਂ ਉਹਨੂੰ, ਮੈਨੂੰ ਵੀ ਕਈ ਕੌਮਾਂ ਵਾਲਿਆਂ ਕੋਲ ਲੈ ਜਾਂਦੇ ਨੇ ਲੋਕ, ਵੀ ਇਹ ਦੇਖੋ ਇਹ ਕੌਮਾਂ 'ਚ ਪਿਆ, ਇਹ ਉੱਠਦਾ ਨਹੀਂ, ਅਰਦਾਸ ਕਰੋ। ਉਹ ਕੰਨ ਕੋਲ ਕਹਿੰਦੇ ਨੇ ਉੱਠੋ, ਗਿਆਨੀ ਜੀ ਆਏ ਨੇ, ਬੇਟੇ ਉੱਠੋ। ਉਹ ਹੱਸਣ ਲੱਗ ਜਾਂਦਾ, ਉਹਨੂੰ ਸੁਣਦਾ ਹੈ, ਪਰ ਉਹ ਬੋਲ ਨਹੀਂ ਸਕਦਾ, ਕਿਉਂਕਿ ਕੌਮਾਂ ਦੀ ਸਟੇਜ ਹੈ, ਸੱਟ ਲੱਗਣ ਕਰਕੇ ਬਣੀ। ਇਹਨੂੰ ਆਪਾਂ ਕਹਿੰਦੇ ਹਾਂ ਚੇਤਨਤਾ ਤਾਂ ਹੈ ਪਰ ਸੁਰਤੀ ਨਹੀਂ, ਬੋਲ ਨਹੀਂ ਸਕਦਾ, ਕੋਮਾ ਚਲਿਆ ਗਿਆ। ਇਹੀ ਅਵਸਥਾ ਅਫੁਰ ਅਵਸਥਾ ਹੁੰਦੀ ਹੈ। ਇੱਧਰ ਸੱਟ ਲੱਗਣ ਕਰਕੇ ਕੋਮਾ 'ਚ ਗਿਆ ਹੈ, ਅਤੇ ਇੱਧਰ ਭਗਤੀ ਵਿੱਚ ਵੀ ਕੋਮਾ 'ਚ ਚਲਿਆ ਜਾਂਦਾ, ਪਰ ਉਹ ਕੋਮਾ ਦਾ ਅਤੇ ਇਹ ਕੋਮਾ ਦਾ ਫਰਕ ਹੁੰਦਾ ਆਪਸ ਵਿੱਚ। ਜਦੋਂ ਮੈਂ ਇਸ ਸਟੇਜ 'ਤੇ ਨੂੰ ਪਹੁੰਚਿਆ, ਬੰਦਗੀ ਕਰਦਾ ਕਰਦਾ, ਰੋਜ਼ ਆਪਾਂ ਕੋਸ਼ਿਸ਼ ਕਰਦੇ ਹਾਂ ਸੰਕਲਪੋ ਵਿਕਲਪੋ ਹੀ ਮਨੋ, ਸੰਕਲਪ ਅਤੇ ਵਿਕਲਪ ਦਾ ਨਾਮ ਹੀ ਮਨ ਹੈ। ਅੱਜ ਦੀ ਪੰਕਤੀ ਹੈ, ਪਹਿਲੀ ਪੰਕਤੀ ਸਮਾਪਤ ਨਹੀਂ ਹੋਈ, ਪਰ ਫਿਰ ਵੀ ਮੈਂ ਉਹ ਲੈਸਨ ਨੂੰ ਉੱਥੇ ਇੱਕ ਜੀ ਸੀਮਤ ਰੱਖ ਕੇ, ਕਿਉਂਕਿ ਉਹਦੇ ਵਿੱਚ ਬੜਾ ਕੁਛ ਹੈ ਹਲੇ, ਸੋਚਿਆ ਸੋਚਣਾ ਹੋ ਬਈ ਜੇ ਸੋਚੀ ਲੱਖ ਵਾਰ ਵਿੱਚ। ਪਰ ਵਿਦਿਆਰਥੀ ਪਹਿਲੀ ਕਲਾਸ, ਦੂਜੀ, ਪੰਜਵੀਂ, ਦਸਵੀਂ ਤੱਕ ਵੀ ਬੈਠਾ ਹੋ ਸਕਦਾ, ਇੱਕ ਅੱਧਾ ਵੱਡਾ ਵਿਦਿਆਰਥੀ ਵੀ ਹੋ ਸਕਦਾ, ਉਹਨੂੰ ਮੈਨੂੰ ਦੱਸਣ ਦੀ ਲੋੜ ਨਹੀਂ, ਕਿਉਂਕਿ ਉਹਦੇ ਅੰਦਰ ਜਾਗਰਤ ਅਵਸਥਾ ਗਿਆਨ ਹੀ ਆ ਚੁੱਕਿਆ। ਉਹਦੇ ਸਾਹਮਣੇ ਮੈਂ ਛੋਟਾ, ਕਿਉਂਕਿ ਉਹ ਆਤਮਕ ਗਿਆਨੀ ਜਿਹੜਾ ਹੁੰਦਾ ਉਹ ਵੱਡਾ ਹੋ ਜਾਂਦਾ। ਬੁੱਧੀ ਨਾਲ ਆਪਾਂ ਕੰਮ ਕਰ ਰਹੇ ਹਾਂ ਇਸ ਵਕਤ, ਕੋਸ਼ਿਸ਼ ਕਰ ਰਹੇ ਹਾਂ ਕਿ ਬੁੱਧੀ ਰਾਹੀਂ ਆਪਾਂ ਸਮਝਾ ਸਕੀਏ, ਤੁਹਾਡੀ ਬੁੱਧੀ ਤੱਕ ਇਹ ਗੱਲ ਪਹੁੰਚ ਸਕੇ। ਹੁਣ ਆਪਾਂ ਉਸ ਅਵਸਥਾ ਵਿੱਚ ਚੱਲੀਏ, ਸੰਕਲਪੋ ਵਿਕਲਪੋ ਹੀ ਮਨੋ। ਮਨ ਦੀ ਕੋਈ ਮੂਰਤ ਨਹੀਂ, ਕੋਈ ਆਕਾਰ ਨਹੀਂ, ਕੁਛ ਨਹੀਂ ਹੈ। ਮਨ ਸਿਰਫ ਸੰਕਲਪ ਅਤੇ ਵਿਕਲਪ ਕਰਦਾ, ਜਿਹੜਾ ਕਰਕੇ ਇਹਨੂੰ ਮਨ ਕਿਹਾ। ਹੁਣ ਸਾਡਾ ਮਨ ਦੇ ਕਰੋੜਾਂ, ਅਰਬਾਂ, ਖਰਬਾਂ ਸੰਕਲਪ ਨੇ, ਇੰਨੇ ਸੰਕਲਪ ਨੇ ਸਾਡੇ ਅੰਦਰ। ਉਹ ਸੰਕਲਪਾਂ ਕਰਕੇ ਹੀ ਆਪਾਂ ਜਿਹੜਾ ਹੈ ਮਨ ਦੀ ਇਕਾਗਰਤਾ ਨੂੰ ਪ੍ਰਾਪਤ ਨਹੀਂ ਕਰ ਸਕਦੇ। ਸੰਕਲਪ ਅਤੇ ਵਿਕਲਪ ਆ ਹੀ ਜਾਂਦੇ ਨੇ। ਬੜੀ ਕੋਸ਼ਿਸ਼ ਕਰਦੇ ਹਾਂ ਕਿ ਅੰਦਰ ਕਮਰੇ 'ਚ ਬੈਠੀਏ, ਕੁੰਡੀ ਲਾ ਕੇ ਤੜਕੇ ਹਨੇਰੇ 2 ਵਜੇ ਬੈਠੀਏ, ਕਿ ਮਨ ਨੂੰ ਟਿਕਾਈਏ, ਸਿਮਰਨ ਕਰੀਏ, ਚਾਰੇ ਪਾਸੇ ਚੁੱਪ ਚਾਨ ਹੈ। ਇੱਥੇ ਤਾਂ ਸ਼ਹਿਰ ਵੱਡਾ, ਖੜਕਾ ਦੜਕਾ ਜਾ ਗੱਡੀ ਕੋਈ ਲੰਘਦੀ ਰਹਿੰਦੀ ਹੈ। ਆਹ ਕਈ ਛੋਟੇ ਟਾਊਨ ਨੇ ਜਿਹੜੇ, ਉੱਥੇ ਤਾਂ ਦਿਨੇ ਵੀ ਆਵਾਜ਼ ਨਹੀਂ ਆਉਂਦੀ ਕੋਈ, ਇੰਨੀ ਸ਼ਾਂਤੀ ਹੁੰਦੀ ਹੈ। ਰਾਤ ਨੂੰ ਤਾਂ ਰੌਲਾ ਹੋਣਾ ਹੀ ਕੀ ਹੈ। ਇੰਨੀ ਸ਼ਾਂਤੀ ਦੇ ਹੁੰਦਿਆਂ ਹੋਇਆਂ ਵੀ ਮੈਂ ਇੰਨੀ ਸ਼ਾਂਤੀ ਇੱਕ ਵਾਰੀ ਜਦੋਂ 75 ਅਤੇ 76 ਦੋ ਵਾਰੀ ਅਸੀਂ ਸ੍ਰੀ ਹੇਮਕੁੰਡ ਸਾਹਿਬ ਗਏ ਸੀ, ਦੋ ਵਾਰੀ ਗੁਰੂ ਸਾਹਿਬ ਨੇ ਸਾਨੂੰ ਉੱਪਰ ਰਹਿਣ ਦਾ ਮੌਕਾ ਦਿੱਤਾ। ਸੋ ਉੱਥੋਂ ਦਾ ਜਿਹੜਾ ਕਾਨਪੁਰ ਵਾਲੇ ਟਰੱਸਟ ਸੀ, ਉੱਥੇ ਕਈ ਵਾਕਫ ਸਨ ਬੰਦੇ, ਉਹ ਕਹਿੰਦੇ ਵੀ ਤੁਸੀਂ ਹੁਣ 5-6 ਸਿੰਘ ਆਏ ਹੋ ਟਕਸਾਲ ਦੇ, ਸਾਡੀ ਇੱਛਾ ਉੱਤੇ ਆ ਸ੍ਰੀ ਅਖੰਡ ਪਾਠ ਸਾਹਿਬ ਤੁਸੀਂ ਕਰੋ। ਸੋ ਸਾਨੂੰ ਰਾਤ ਰਹਿਣ ਦਾ ਉੱਥੇ ਮੌਕਾ ਮਿਲਿਆ। ਜਦੋਂ ਰਾਤ ਨੂੰ ਨਿਕਲੇ ਬਾਅਦ 2 ਵਜੇ, ਬੜੀ ਠੰਡ ਸੀ, ਸਹਾਰ ਨਹੀਂ ਸੀ ਹੁੰਦੀ, ਪਰ ਇੱਕ ਚੀਜ਼ ਬੜੀ ਅਜੀਬ ਦੇਖੀ ਬਾਹਰ ਨਿਕਲ ਕੇ, ਚਾਰੇ ਪਾਸੇ ਚਿੱਟੀ ਬਰਫ਼ ਅਤੇ ਇੰਨੀ ਸ਼ਾਂਤੀ ਅਤੇ ਇੰਨਾ ਟਿਕਾਓ ਸੀ ਉੱਥੇ। ਹਾਲਾਂਕਿ ਆਪਾਂ ਆਮ ਤੌਰ 'ਤੇ, ਮੈਂ ਇੱਥੇ ਆ ਕੇ ਥੋੜ੍ਹਾ ਜਿਹਾ ਦੇਖਿਆ ਕਿ ਇੱਥੇ ਬੀਂਡੇ ਵਗੈਰਾ ਘੱਟ ਬੋਲਦੇ ਆ। ਪੰਜਾਬ ਦੇ ਵਿੱਚ ਜੇ ਟਿੱਕੀ ਰਾਤ ਵਿੱਚ ਵੀ ਕਦੇ ਕੋਈ ਡੱਡੂ, ਕਦੇ ਬੀਂਡਾ, ਕਦੇ ਕੋਈ ਸੱਪ ਦੀ ਆਵਾਜ਼, ਕਦੇ ਕੁਛ ਨਾ ਕੁਛ ਆਉਂਦਾ ਰਹਿੰਦਾ, ਕੋਈ ਕੂਕਰ ਵੀ ਭੌਂਕਦਾ, ਕਿਤੇ ਨਾ ਕੋਈ ਖੜਕਾ ਹੁੰਦਾ। ਪਰ ਮੈਂ ਪਹਿਲੀ ਵਾਰ ਉਹਨੇ ਸ਼ਾਂਤੀ ਦਾ ਅਨੁਭਵ ਕੀਤਾ ਸ੍ਰੀ ਹੇਮਕੁੰਡ ਸਾਹਿਬ, ਕੋਈ ਰੌਲਾ ਨਹੀਂ, ਇੰਨੀ ਸ਼ਾਂਤੀ ਸੀ ਉੱਥੇ, ਟਿਕਾਓ ਸੀ, ਮੇਰੀ ਜ਼ੁਬਾਨ ਵੀ ਬੰਦ ਸੀ, ਪਰ ਮੇਰਾ ਮਨ ਸੰਕਲਪ ਵਿਕਲਪ ਕਰਦਾ। ਇਹਨੂੰ ਕਹਿੰਦੇ ਨੇ ਚੁੱਪ ਹੈ, ਚੁੱਪ ਨਾ ਹੋ ਬਈ। ਇਹ ਹੁਣ ਮੇਰੇ ਚੁੱਪ ਰਹਿਣ ਨਾਲ ਚੁੱਪ ਨਹੀਂ ਹੁੰਦਾ, ਮੈਂ ਮੂੰਹ ਬੜਾ ਬੰਦ ਕੀਤਾ, ਕਿਉਂਕਿ ਮੈਂ ਅਸਲ ਕੰਟਰੋਲ ਨਹੀਂ ਕੀਤਾ। ਜਿੱਥੋਂ ਕੰਟਰੋਲ ਕਰਨਾ ਚਾਹੀਦਾ ਸੀ ਉੱਥੋਂ ਮਨ ਨੂੰ ਮੈਂ ਕੰਟਰੋਲ ਨਹੀਂ ਕੀਤਾ। ਸੋ ਇਸ ਕਰਕੇ ਬੜੀ ਕੋਸ਼ਿਸ਼ ਕੀਤੀ ਹੈ ਕਿ ਮੌਨ ਰੱਖੀਏ, ਚੁੱਪ ਕਰ ਜਾਈਏ, ਕਿਸੇ ਨਾਲ ਗੱਲ ਨਾ ਕਰੀਏ, ਵੱਧ ਤੋਂ ਵੱਧ ਜੇ ਬਾਣੀ ਪੜ੍ਹੀਏ ਗੱਲ ਨਾ ਹੋਵੇ। ਪਰ ਮਨ ਦਾ ਸੰਕਲਪ ਅਤੇ ਵਿਕਲਪ ਫਿਰ ਵੀ ਅੰਦਰ ਉੱਠ ਹੀ ਜਾਂਦਾ, ਕੋਈ ਨਾ ਕੋਈ ਉਠਾਈ ਜਾਂਦਾ, ਟਿਕਾਓ ਨਹੀਂ ਬਣ ਰਿਹਾ ਮਨ ਦਾ। ਇਹ ਜਿਹੜੀ ਦਸ਼ਾ ਆਪਾਂ ਨੂੰ ਬਹੁਤ ਖਰਾਬ ਕਰਦੀ ਸਾਰਿਆਂ ਨੂੰ। ਹੁਣ ਇਹਦੇ ਲਈ ਬਹੁਤ ਵਾਰੀ ਦੱਸਿਆ, ਬੇਨਤੀ ਕੀਤੀ ਹੈ, ਚੁੱਪ ਹੈ, ਚੁੱਪ ਨਾ ਹੋ ਬਈ ਜੇ ਲਾਜ ਰਹਾਂ ਲਿਵ ਤਾਰ। ਲਿਵ ਤਾਰ ਇਹਨੂੰ ਕਹਿੰਦੇ ਤੇਲ ਧਾਰਾ ਵੱਤ ਸਮਾਧੀ ਲਾਉਣੀ। ਉਹ ਕਿਵੇਂ, ਤੇਲ ਦੀ ਉਦਾਹਰਣ ਕਿਉਂ ਦਿੱਤੀ ਇੱਥੇ? ਸੋ ਇਸ ਕਰਕੇ ਤੇਲ ਦੀ ਉਦਾਹਰਣ ਦਿੱਤੀ ਕਿ ਤੁਸੀਂ ਕਦੇ ਹਵਾ ਚੱਲਦੀ ਹੋਵੇ ਨਾ, ਪਾਣੀ ਦੀ ਵੱਡੀ ਬੋਤਲ ਲੈ ਕੇ ਇੱਕ ਧਾਰ ਮਾਰੋ, ਇਸ ਤਰ੍ਹਾਂ ਥੱਲੇ ਨੂੰ ਸਿੱਟੋ, ਉਹ ਹਵਾ ਕਰਕੇ ਪਾਣੀ ਹੈ ਖਿੰਡਦਾ, ਪਾਣੀ ਦੀ ਧਾਰਾ ਕਦੇ ਵੀ ਥੱਲੇ ਤੱਕ ਪੂਰੇ ਰੂਪ ਦੇ ਵਿੱਚ ਸਿੱਧੀ ਨਹੀਂ ਪੈਂਦੀ, ਭਾਵੇਂ ਨਾ ਵੀ ਹਵਾ ਚੱਲੇ ਤਾਂ ਵੀ ਪਾਣੀ ਖਿੰਡਦਾ। ਪਰ ਹੁਣ ਤੇਲ ਦੀ ਧਾਰਾ ਐਂ ਦੇਖੋ, ਬਿਲਕੁਲ ਸਿੱਧੀ ਧਾਰਾ ਬਣ ਜਾਂਦੀ ਤੇਲ ਦੀ, ਇਹਨੂੰ ਕਹਿੰਦੇ ਤੇਲ ਧਾਰਾ ਵੱਤ ਸਮਾਧੀ ਲਾ ਕੇ ਜੇ ਬੈਠੇ, ਜੇ ਲਾਏ ਰਹਾਂ ਲਿਵ ਤਾਰ। ਜਿਵੇਂ ਸਮਾਧੀਆਂ ਲਾ ਲਾ ਕੇ ਵੀ ਬੈਠਾਂ ਪਰ ਇਹ ਅੰਦਰੋਂ ਚੁੱਪ ਨਹੀਂ ਹੁੰਦਾ, ਜ਼ਬਾਨ ਦੇ ਚੁੱਪ ਰਹਿਣ ਨਾਲ ਮਨ ਨੇ ਅੰਦਰੋਂ ਚੁੱਪ ਨਹੀਂ ਹੋਣਾ ਸਾਡੇ ਨੇ। ਹੁਣ ਮੈਂ ਇਹਦਾ ਇਲਾਜ ਕੀ ਲੱਭਾਂ, ਇਹ ਚੁੱਪ ਨਹੀਂ ਹੁੰਦਾ ਅੰਦਰੋਂ, ਕਿਉਂਕਿ ਇਸ ਮਨ ਦੇ ਹਜ਼ਾਰ ਕਰੋੜ ਪਤਾ ਨਹੀਂ ਕਿੰਨੇ ਟੁਕੜੇ ਤੇ ਸੰਕਲਪ ਹੋਏ ਪਏ ਨੇ। ਹੁਣ ਆਪਣੇ ਮਨ ਦੇ ਅੰਦਰੋਂ ਗੁਰਬਾਣੀ ਦੇ ਨਾਲ ਉਪਦੇਸ਼ ਲੈ ਕੇ ਸੰਕਲਪਾਂ ਨੂੰ ਘਟਾਉਣਾ ਹੈ, ਵਿਕਲਪਾਂ ਨੂੰ ਘਟਾਉਣਾ ਹੈ। ਕਈ ਸਾਡੇ ਸੰਕਲਪ ਤੇ ਵਿਕਲਪ ਐਵੇਂ ਫਾਲਤੂ ਫਜ਼ੂਲ ਜੇ, ਨਾ ਕੋਈ ਗੱਲ ਨਾ ਬਾਤ, ਐਵੇਂ ਹੀ ਹੁੰਦੇ ਰਹਿੰਦੇ ਨੇ। ਹੁਣ ਇਹਨਾਂ ਨੂੰ ਰੋਕ ਪਾਉਣੀ ਹੈ। ਰੋਕ ਪਾਉਣ ਵਾਸਤੇ ਸਾਨੂੰ, ਜੇ ਮੈਂ ਕਹਾਂ ਕਿ ਮੈਂ ਬਿਨਾਂ ਬਾਣੀ ਪੜ੍ਹਿਆ ਐਂ ਸਮਾਧੀ ਲਾ ਕੇ ਬੈਠਾ ਰਹਾਂ, ਮੌਨੀ ਬਣ ਜਾਵਾਂ, ਕੋਈ ਗੱਲ ਨਾ ਕਰਾਂ ਕਿਸੇ ਨਾਲ, ਭਾਵੇਂ ਮੈਂ 6 ਮਹੀਨੇ ਅੰਦਰ ਕਮਰੇ 'ਚ ਬੈਠਾ ਰਹਾਂ, ਮੈਂ ਪਾਠ ਨਾ ਕਰਾਂ, ਮੈਂ ਬਾਣੀ ਨਾ ਪੜ੍ਹਾਂ, ਬੰਦ, ਜ਼ੁਬਾਨ ਬੰਦ ਹੈ ਮੇਰੀ, ਪਰ ਮਨ ਮੇਰਾ ਸੰਕਲਪ ਅਤੇ ਵਿਕਲਪ ਕਰੀ ਜਾ ਰਿਹਾ, ਅਸਲ ਵਿੱਚ ਇਹਦੀ ਮੂਲ ਜੜ ਅੰਦਰ ਹੈ ਮਨ ਦੀ। ਤੋ ਅੰਦਰ ਮਨ ਜਿਹੜਾ ਇਹ ਇਕਾਗਰਤਾ ਪ੍ਰਾਪਤ ਨਹੀਂ ਕਰ ਰਿਹਾ, ਇਹਨੂੰ ਸਮਝਾਉਣਾ ਪੈਂਦਾ। ਮਹਾਰਾਜ ਕਹਿੰਦੇ ਮਨ ਸਮਝਾਵਨ ਕਾਰਨੇ ਕਛੂਅਕ ਪੜ੍ਹੀ ਹੈ ਗਿਆਨ। ਮਨ ਨੂੰ ਸਮਝਾਉਣ ਲਈ ਸਾਨੂੰ ਕੁਛ ਗਿਆਨ ਦੇਣਾ ਪੈਣਾ। ਸਤਿਗੁਰੂ ਜੀ ਵੀ ਕਹਿੰਦੇ ਹੁਣ ਹੋਰ ਕਿ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਹੁਣ ਸਾਡੇ ਅੰਦਰ ਜਿਹੜਾ ਮਨ ਹੈ ਇਹਦੀ ਜੜ ਮੂਲ ਕੀ ਹੈ? ਸੰਕਲਪ ਅਤੇ ਵਿਕਲਪ ਹੀ ਨੇ। ਸੰਕਲਪ ਅਤੇ ਵਿਕਲਪ ਨੂੰ ਰੋਕਣਾ ਸਾਡੇ ਲਈ ਬਹੁਤ ਔਖਾ ਹੈ, ਕਿਉਂਕਿ ਮਨ ਦੀ ਕਈ ਜਨਮਾਂ ਦੀ, ਕਰੋੜਾਂ ਜਨਮਾਂ ਦੀ ਇੱਕ ਰੂਟੀਨ ਬਣੀ ਹੋਈ ਹੈ ਜਾਣ ਆਉਣ ਦੀ। ਹੁਣ ਆਪਾਂ ਇਸ ਨੂੰ ਇੱਕਦਮ ਬਹੁਤ ਛੇਤੀ ਰੋਕਣ ਦਾ ਯਤਨ ਕਰਦੇ ਹਾਂ, ਮੇਰਾ ਮਨ ਅੰਦਰੋਂ ਚੁੱਪ ਨਹੀਂ ਕਰਦਾ, ਇਹ ਤੁਰਿਆ ਹੀ ਰਹਿੰਦਾ। ਇੱਕ ਚੀਜ਼ ਹੈ ਕਿ ਰਹਿੰਦਾ ਅੰਦਰ ਹੀ ਹੈ, ਬਾਹਰ ਉਦੋਂ ਜਾਂਦਾ ਜਦੋਂ ਇਹ ਆਪਾਂ ਪਾਠ ਕਰਨ ਲੱਗਦੇ ਹਾਂ, ਜਦੋਂ ਆਪਾਂ ਕੁਝ ਸਿਮਰਨ ਕਰਨ ਲੱਗਦੇ ਹਾਂ। ਇਸ ਤਨ ਮੈਂ ਮਨ ਕੋਈ ਗੁਰਮੁਖ ਦੇਖਾ, ਇਹ ਸਰੀਰ ਦੇ ਅੰਦਰ ਮਨ ਵੀ ਰਹਿੰਦਾ। ਛੇਵੇਂ ਪਾਤਸ਼ਾਹ ਕੋਲ ਬੇਨਤੀ ਕੀਤੀ, ਸਿੱਖ ਨੇ ਮਨ ਨਹੀਂ ਟਿਕਦਾ, ਕਹਿੰਦੇ ਧੰਨ ਹੈ ਭਾਈ ਤੂੰ, ਫਿਰ ਕਹਿਣ ਲੱਗੇ ਮੇਰਾ ਮਨ ਨਹੀਂ ਟਿਕਦਾ, ਤੇਰੇ ਮਾਤਾ ਪਿਤਾ ਵੀ ਧੰਨ ਨੇ। ਫਿਰ ਤੀਜੀ ਵਾਰ ਖੜਾ ਹੋ ਗਿਆ, ਮਨ ਨਹੀਂ ਟਿਕਦਾ, ਪਿੰਡ ਵੀ ਧੰਨ ਹੈ ਤੇਰਾ। ਕਹਿਣ ਲੱਗਿਆ ਸੱਚੇ ਪਾਤਸ਼ਾਹ ਅਸੀਂ ਜੜ ਮੂਰਖ ਜਿਹੇ ਜੀਵ ਹੈ, ਮੈਨੂੰ ਆਪਦਾ ਵਚਨ ਸਮਝ ਨਹੀਂ ਲੱਗਿਆ, ਮੈਂ ਤਾਂ ਬੇਨਤੀ ਕੀਤੀ ਮੇਰਾ ਮਨ ਨਹੀਂ ਟਿਕਦਾ, ਨਾਲ ਕਿ ਅੰਦਰੋਂ ਚੁੱਪ ਹੀ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮੈਂ ਤੈਨੂੰ ਤਾਂ ਧੰਨ ਕਹਿਣਾ, ਤੇਰੇ ਮਾਤਾ ਪਿਤਾ ਧੰਨ ਹੈ, ਤੇਰਾ ਪਿੰਡ ਧੰਨ ਹੈ, ਤੂੰ ਧੰਨ ਹੈ। ਦੁਨੀਆਂ ਦੇ ਅੰਦਰ 95-96% ਬੰਦੇ ਇਹ ਨਹੀਂ ਜਾਣਦੇ ਕਿ ਸਾਡੇ ਅੰਦਰ ਮਨ ਵੀ ਹੈ। ਜਿਸ ਬੰਦੇ ਨੂੰ ਇਹ ਪਤਾ ਲੱਗ ਜੇ ਕਿ ਮੇਰੇ ਅੰਦਰ ਮਨ ਹੈ ਔਰ ਉਹ ਟਿਕਦਾ ਨਹੀਂ ਹੈ, ਉਹਦਾ ਯਤਨ ਸ਼ੁਰੂ ਕਰ ਦਿੰਦਾ ਟਿਕਾਉਣ ਦਾ। ਤੂੰ ਵਡਭਾਗੀ ਹੈ, ਤੈਨੂੰ ਪਤਾ ਲੱਗ ਗਿਆ ਕਿ ਮੇਰੇ ਅੰਦਰ ਮਨ ਹੈ ਔਰ ਮਨ ਟਿਕਦਾ ਨਹੀਂ ਹੈ, ਇਹਦਾ ਤੂੰ ਯਤਨ ਸ਼ੁਰੂ ਕਰ ਲਿਆ। ਮਨ ਦੀ ਇਕਾਗਰਤਾ ਲਈ ਜ਼ੁਬਾਨ ਦਾ ਚੁੱਪ ਹੋ ਜਾਣਾ ਜਾਂ ਬਿਲਕੁਲ ਚਾਰੇ ਪਾਸੇ ਦੀ ਚੁੱਪ, ਜਿਹੜੀ ਇਹ ਕੰਮ ਨਹੀਂ ਕਰਦੀ। ਮਨ ਦੀ ਇਕਾਗਰਤਾ ਲਈ ਸਾਨੂੰ ਮਨ ਦੇ ਸੰਕਲਪਾਂ ਅਤੇ ਵਿਕਲਪਾਂ ਨੂੰ ਮੇਟਣ ਲਈ ਹੁਣ ਇਹਦੇ ਵਿੱਚ 4-3 ਚੀਜ਼ਾਂ ਜਿਹੜੀਆਂ ਕੰਮ ਆਉਂਦੀਆਂ ਜ਼ਿਆਦੇ, ਉਹਦੇ ਵਿੱਚ ਸਾਨੂੰ ਜ਼ਿਆਦਾ ਤੌਰ 'ਤੇ ਮਲ ਹੁੰਦੀ ਮੈਲ। ਹੁਣ ਸਾਡੇ ਅੰਦਰ ਜਿਹੜੀ ਹਮੇਸ਼ਾ ਇੱਕ ਮੈਲ ਬਣੀ ਰਹਿੰਦੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ, ਰਾਗ ਦਵੈਸ਼ ਈਰਖਾ ਨਫ਼ਰਤ ਮੈਲ ਬਣੀ ਹੋਈ ਹੈ। ਮੈਲ ਕਿਹੜੀ ਹੈ? ਅੰਦਰ ਹੈ ਮੇਰਾ ਕੰਮ ਬਣ ਜੇ ਇਹਦਾ ਨਾ ਬਣੇ, ਮੈਨੂੰ ਪਹਿਲਾਂ ਲੰਗਰ ਮਿਲ ਜੇ ਇਹਨੂੰ ਨਾ ਮਿਲੇ, ਮੈਂ ਮੇਰਾ ਬਣ ਜੇ ਸਾਰਾ ਕੁਛ, ਇਹਨੂੰ ਇਹ ਕੌਣ ਹੈ ਅਤੇ ਜਿਹਨੂੰ ਤੂੰ ਕਹਿੰਦੇ ਇਹਨੂੰ ਬਾਅਦ 'ਚ ਮਿਲੇ ਤੂੰ, ਕਿਉਂਕਿ ਕਦੇ ਸਿਧਾਂਤ ਨਹੀਂ ਪੜ੍ਹਿਆ। ਭਾਈ ਗੁਰਦਾਸ ਜੀ ਨੇ ਲਿਖਿਆ ਪਿੱਛੋਂ ਬਚਿਆ ਆਪ ਛਕੰਦਾ। ਹੁਣ ਆਪਾਂ ਦੂਜੇ ਨਾਲ ਦਵੈਸ਼ ਵਿੱਚ ਪੈ ਗਏ ਹਾਂ, ਇਹ ਇਹਨਾਂ ਨੂੰ ਦੂਜਾ ਸਮਝਦੇ ਹਾਂ। ਜਦੋਂ ਤੱਕ ਆਪਾਂ ਦੂਜਾ ਸਮਝਦੇ ਹਾਂ ਉਦੋਂ ਤੱਕ ਦਵੈਸ਼ ਹੈ। ਜਦੋਂ ਇਹ ਸਮਝਾਂਗੇ ਕਿ ਸਾਰਿਆਂ ਨਾਲੋਂ, ਦੇਖੋ ਦੂਸਰੇ ਦੀ ਆਤਮਾ ਨੂੰ ਤ੍ਰਿਪਤ ਕਰਨਾ, ਦੂਸਰੇ ਦੀ ਖੁਸ਼ੀ ਲੈਣੀ, ਪਹਿਲਾਂ ਦੂਜੇ ਨੂੰ ਪ੍ਰਸੰਨ ਕਰੋ, ਦੂਜੇ ਦੀ ਸੇਵਾ ਕਰੋ, ਦੂਜੇ ਦੇ ਉੱਤੇ ਤੁਸੀਂ ਭਾਵੇਂ ਬੜੀ ਸੋਹਣੀ ਸ਼ੁਰੂਆਤ ਕਰ ਸਕਦੇ ਹੋ, ਦੇਖੋ ਜੇ ਇੱਕ ਆਤਮਾ ਵੀ ਤੜਫਦੀ ਰਹਿ ਗਈ ਤੁਹਾਡੀ ਗਲਤੀ ਨਾਲ ਤਾਂ ਵੀ ਤੁਹਾਡੇ ਮਨ ਨੇ ਟਿਕਣਾ ਨਹੀਂ। ਜਬ ਲੱਗ ਜਾਂਦੇ ਹੋ ਬੈਰੀ ਮੀਤ, ਤਬ ਲੱਗ ਨੇ ਚਲ ਨਾ ਹੀ ਚੀਤ। ਜਿਹੜੇ ਮਾਂ ਬਾਪ ਨੇ ਜਨਮ ਦਿੱਤਾ ਹੁੰਦਾ ਆਪਾਂ ਨੂੰ, ਜੇ ਉਹ ਤੜਫਦੇ ਨੇ ਤਾਂ ਤੁਹਾਡੀ ਭਗਤੀ ਕਾਮਯਾਬ ਨਹੀਂ ਹੋਣੀ, ਕਿਉਂਕਿ ਅੱਜ ਦੇ ਯੁੱਗ ਵਿੱਚ ਆਪਾਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਸਮਝਦੇ ਹਾਂ ਸੁਪੀਰੀਅਰ ਗੁਰਸਿੱਖ, ਅਤੇ ਮੈਂ ਤਾਂ ਬਸ ਬਹੁਤ ਗੁਰਸਿੱਖ ਹਾਂ ਔਰ ਮੈਂ ਬਹਿ ਕੇ ਵਾਹਿਗੁਰੂ ਕਰਦਾ, ਮੈਂ ਨਾਮ ਜਪਦਾ। ਪਰ ਇੱਕ ਚੀਜ਼ ਹੈ ਕਿ ਕਿਸੇ ਆਤਮਾ ਨੂੰ ਤੜਫਾ ਕੇ ਆਪਾਂ ਉਸ ਸਟੇਜ ਤੱਕ ਨਹੀਂ ਜਾ ਸਕਦੇ। ਸੰਤ ਬਾਬਾ ਤਾਰਾ ਸਿੰਘ ਜੀ ਸਰਿਆਲੀ ਵਾਲੇ ਮਹਾਂਪੁਰਖਾਂ ਕੋਲ ਸਾਡੀ ਸੰਗਤ ਹੋਈ, ਬੈਠੇ ਸੀ ਇੱਕ ਵਾਰ, ਕਹਿਣ ਲੱਗੇ ਜਿੱਦਣ ਮੈਂ ਮੇਰੀ ਮਨ ਦਾ ਸੰਕਲਪ ਹੋਇਆ ਕਿ ਮੈਂ ਭਗਤੀ ਕਰਨੀ ਹੈ, ਕਹਿੰਦਾ ਮੈਂ ਪਹਿਲਾਂ ਮਾਤਾ ਪਿਤਾ ਦੇ ਚਰਨੀ ਹੱਥ ਲਾ ਕੇ ਬੇਨਤੀ ਕੀਤੀ ਕਿ ਪਿਤਾ ਜੀ ਮੈਂ ਭਗਤੀ ਕਰਨੀ ਚਾਹੁੰਦਾ। ਮਾਤਾ ਜੀ ਨੂੰ ਪੁੱਛਿਆ, ਧੰਨ ਭਾਗ ਭਾਈ ਸਾਡੇ ਪੁੱਤਰ, ਜੇ ਤੂੰ ਭਗਤੀ ਕਰੇ ਹੋਰ ਕੀ ਚਾਹੀਦਾ? ਕਹਿੰਦੇ ਮੈਂ ਆਪਣੇ ਮਾਤਾ ਪਿਤਾ ਦੀ ਖੁਸ਼ੀ ਲੈ ਕੇ ਘਰੋਂ ਆਇਆ ਅਤੇ ਮੈਂ ਅੱਜ ਸੰਪੂਰਨ ਬ੍ਰਹਮ ਗਿਆਨ ਤੱਕ ਪਹੁੰਚਿਆ। ਸੋ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਧਿਆਨ ਦੇਣਾ ਹੁੰਦਾ। ਸਭ ਤੋਂ ਵੱਡੀ ਜਿਹੜੀ ਚੀਜ਼ ਹੈ, ਦੂਜੇ ਨੂੰ ਦੇ ਕੇ ਠੰਡ ਪੈਣੀ, ਇਹ ਆਪਣੇ ਵਿੱਚ ਨਹੀਂ ਹੈ। ਬਹੁਤ ਘੱਟ ਬੰਦੇ ਮਿਲਣਗੇ। ਸੋ ਬਹੁਤ ਸਾਰੇ ਬੰਦੇ ਐਸਾ ਦਾਨ ਕਰਦੇ ਨੇ, ਬਹੁਤ ਸਾਰੇ ਬੰਦੇ ਵਿਚਾਰ ਕੇ ਦਾਨ ਕਰਦੇ ਨੇ, ਦੇ ਦੇ ਮੰਗਾ ਹੈ, ਦੇ ਕੇ ਮੰਗਦੇ ਵੀ ਨੇ, ਸਹਿਸਾ ਗੁਣਾ ਹਜ਼ਾਰ ਗੁਣਾ ਵੀ ਮੰਗਦੇ ਨੇ। ਸੋਭ ਕਰੇ ਸੰਸਾਰ, ਇੱਕ ਆਪਣੀ ਸ਼ੋਭਾ ਵਾਸਤੇ ਵੀ ਦਾਨ ਕਰਦੇ ਨੇ, ਮੇਰੀ ਸ਼ੋਭਾ ਹੋ ਜਾਵੇ। ਇੱਕ ਉਹ ਵੀ ਨੇ ਜਿਹੜੇ ਦੂਜੇ ਨੂੰ ਦੇ ਕੇ ਖੁਸ਼ ਹੁੰਦੇ ਨੇ। ਕਿਉਂ ਆਪਾਂ ਦੂਜੇ ਨੂੰ ਦੇਖ ਕੇ ਖੁਸ਼ ਉਦੋਂ ਹੁੰਦੇ ਹਾਂ, ਇਹ ਬਹੁਤ ਮੈਂ ਉੱਚੀ ਅਵਸਥਾ ਦੀ ਗੱਲ ਕਰਦਾ। ਸਤੀਆਂ ਮਨ ਸੰਤੋਖ ਉਪਜੈ, ਸਤੀਆਂ ਦੇ ਮਨ ਵਿੱਚ, ਮਹਾਤਮਾ ਦੇ ਮਨ ਵਿੱਚ ਸੰਤੋਖ ਪੈਦਾ ਹੁੰਦਾ। ਇੱਕ ਹੁੰਦੇ ਦੇਣਾ ਕਿ ਵਿਚਾਰ, ਉਹ ਦੇਣ ਦੇ ਵਿਚਾਰ ਵਿੱਚ ਹੀ ਪੈ ਰਹਿੰਦੇ ਨੇ, ਆਪਾਂ ਇੰਨਾ ਦਾਨ ਕਰੀਏ, ਐਂ ਕਰੀਏ। ਬ੍ਰਹਮ ਗਿਆਨੀ ਪਰ ਉਪਕਾਰ ਮਾਹਾ ਦੀ ਪੰਕਤੀ ਲਿਖੀ, ਉਪਕਾਰ ਕਰਨਾ। ਮੈਂ ਜਦੋਂ ਮੈਂ ਇਹ ਕਹਿੰਦਾ ਕਿ ਮੈਂ ਸਿਰਫ ਇਹ ਨਾ ਸੋਚਕ, ਮੈਂ ਆਪਣੇ ਬਾਰੇ ਸੋਚਦਾ, ਮੈਂ ਨਹੀਂ, ਮੈਂ ਵਿੱਚ ਮੈਂ ਸਮੁੱਚੇ ਰੂਪ ਵਿੱਚ ਲਿਆਵਾਂ ਤੁਹਾਨੂੰ, ਮੈਂ ਆ ਮੈਂ ਹੀ ਹਾਂ। ਇਹ ਬਹੁਤ ਉੱਚੀ ਅਵਸਥਾ ਦਾ ਮੈਂ ਜ਼ਿਕਰ ਕਰਦਾ, ਬ੍ਰਹਮ ਗਿਆਨ ਦੀ ਗੱਲ ਹੈ। ਇਹ ਸਭ ਮੈਂ ਹੀ ਬੈਠਾ। ਜੇ ਇਹਨਾਂ 'ਚੋਂ ਕੋਈ ਦੁਖੀ ਹੁੰਦਾ ਮੈਨੂੰ ਦੁੱਖ ਹੁੰਦਾ, ਕੋਈ ਸੁਖੀ ਹੁੰਦਾ ਮੈਨੂੰ ਸੁੱਖ ਹੁੰਦਾ, ਕਿਸੇ ਨੂੰ ਭੁੱਖ ਲੱਗੀ ਹੈ ਉਹ ਮੈਨੂੰ ਲੱਗੀ ਹੈ। ਇਹ ਬਹੁਤ ਵੱਡੀ ਅਵਸਥਾ। ਇਹ ਅਵਸਥਾ ਤਾਂ ਜਾਂ ਤਾਂ ਪੂਰਨ ਪੁਰਖ ਬ੍ਰਹਮ ਗਿਆਨੀਆਂ ਕੋਲ ਹੁੰਦੀ ਹੈ, ਜਾਂ ਫਿਰ ਸਤਿਗੁਰਾਂ ਦੇ ਪਾਸ ਹੈ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਕਿਉਂਕਿ ਦੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਗੁਰੂ ਅੰਗਦ ਦੇਵ ਜੀ ਮਹਾਰਾਜ ਚਰਨ ਚਾਪੀ ਕਰ ਰਹੇ ਨੇ, ਰਾਤ ਨੂੰ ਦੁਪਹਿਰੇ ਲੱਤਾਂ ਘੁੱਟ ਰਹੇ ਨੇ। ਸਤਿਗੁਰੂ ਮਹਾਰਾਜ ਦੀ ਸੇਵਾ ਦਾ ਇੱਕ ਮੌਕਾ ਹੈ ਪਾਤਸ਼ਾਹ, ਇਹ ਇੱਕ ਤਰੀਕਾ ਹੁੰਦਾ ਲਾਗੇ ਹੋਣ ਦਾ। ਹੋਰ ਇਹ ਨਹੀਂ ਹੁੰਦਾ ਕਿ ਉਹਨਾਂ ਜ਼ਰੂਰਤ ਹੁੰਦੀ ਕੋਈ, ਵੈਸੇ ਹੀ ਮਹਾਰਾਜ ਜੀ ਆਹ ਕਿਵੇਂ ਹੁੰਦਾ, ਅਸੀਂ ਵੀ ਐਂ ਲੈਂਦੇ ਸੀ ਸਾਰਿਆਂ ਤੋਂ ਗੁਣ ਜਿਹੜੇ ਅੱਜ ਕਥਾ 'ਚ ਤੁਹਾਨੂੰ ਭਰ ਕੇ ਦਿੱਤੇ ਨੇ। ਮੇਰਾ ਜੀ ਕਰਦਾ ਮੈਂ ਨਾ ਵੀ ਦਿੰਦਾ ਤੁਹਾਨੂੰ, ਮੈਨੂੰ ਕੀ ਲੋੜ ਸੀ? ਮੈਂ ਇੰਨੇ ਤਜਰਬੇ ਨੇ, ਪ੍ਰੈਕਟੀਕਲ ਪਾਏ ਹੋਏ ਨੇ ਸੀਡੀਜ਼ ਦੇ ਵਿੱਚ, ਕਥਾ ਵਿੱਚ, ਉਹ ਸਾਰੇ ਫਿਰ ਕੇ ਇਕੱਠੇ ਕਰਕੇ ਤੁਹਾਨੂੰ ਦੇ ਤੇ। ਕਿਉਂ? ਕਿ ਇਹ ਮੈਂ, ਤੁਸੀਂ ਜਿੰਨੇ ਬੈਠੇ ਹੋਏ ਮੈਂ ਹੀ ਬੈਠਾ, ਤੁਹਾਨੂੰ ਕਿਸੇ ਨੂੰ ਦੁੱਖ ਹੁੰਦਾ ਤਾਂ ਮੈਨੂੰ ਹੁੰਦਾ, ਇਉਂ ਬਿਰਤੀ ਬਣਾਉਣੀ ਹੈ। ਮੈਂ ਹਲੇ ਉੱਥੇ ਤੱਕ ਗਿਆ ਨਹੀਂ ਗਾ, ਬ੍ਰਹਮ ਗਿਆਨ ਤੱਕ ਜਾਣਾ ਬਹੁਤ ਔਖਾ, ਪਰ ਇੱਕ ਸੁਭਾਵਕ ਆਪਾਂ ਇਹ ਗੱਲ ਬਣਾ ਤਾਂ ਲਈਏ ਨਾ ਮਨ ਵਿੱਚ, ਕਿਸੇ ਦੇ ਦੁੱਖ ਨੂੰ ਆਪਣਾ ਦੁੱਖ ਜਾਣਨਾ ਹੀ ਗੁਰਸਿੱਖ ਦਾ ਕਰਮ ਹੈ, ਕਿਸੇ ਦੇ ਸੁੱਖ ਨੂੰ ਆਪਣਾ ਸੁੱਖ ਜਾਣ ਲੈਣਾ ਹੀ ਕਰਮ ਹੈ। ਕਰੁਣਾ, ਮੁਦਤਾ, ਮੈਤਰੀ, ਅਪੇਖਿਆ, ਇਹ ਚਾਰ ਲੱਛਣ ਗੁਰਮੁਖਾਂ ਦੇ ਹੁੰਦੇ ਨੇ। ਕਰੁਣਾ ਕਰਨੀ, ਕਿਸ 'ਤੇ ਕਿਰਪਾ ਕਰਨੀ, ਮੁਦਤਾ ਹੁੰਦੀ ਪ੍ਰਸੰਨਤਾ ਦੂਸਰੇ ਦੀ ਖੁਸ਼ੀ 'ਚ ਆਪਣੀ ਖੁਸ਼ੀ। ਦੇਖੋ ਆਪਣੇ ਨੁਕਸ ਦੂਰ ਕਰੋ, ਨਹੀਂ ਤਾਂ ਤੁਸੀਂ ਦੁਖੀ ਰਹਿਣਾ। ਇੱਦਾਂ ਫਿਰ ਨੁਕਸ ਕੀ ਆਪਣੇ 'ਚ, ਕਿਸੇ ਨੇ ਨਵੀਂ ਗੱਡੀ ਲਿਆਂਦੀ ਹੈ, ਕਿਸਨੇ ਵੱਡਾ ਘਰ ਲੈ ਲਿਆ, ਐਂ ਫਿਰ ਆਪਾਂ ਹੋ ਜਾਂਦੇ ਹਾਂ, ਘਰ ਲੈ ਲਿਆ ਨੇ, ਸੁੰਨ ਜੇ ਹੋਣ ਲੱਗ ਜਾਂਦੇ ਆਪਾਂ, ਐਡਾ ਵੱਡਾ ਘਰ ਲੈ ਲਿਆ, ਨਵੀਂ ਗੱਡੀ ਲੈ ਲਿਆ, ਸਾਡੀ ਜਾਨ ਨਿਕਲਣ ਲੱਗ ਜਾਂਦੀ। ਆਪਣੇ 'ਚ ਮੁੱਦਤਾ ਨਹੀਂ ਹੈਗੀ, ਉਹ ਗੱਡੀ ਗੁਰਸਿੱਖ ਨੇ ਲਈ ਹੈ ਭਾਈ, ਗੁਰੂ ਨੇ ਦਿੱਤੀ ਹੈ। ਜਦ ਗੁਰੂ ਗ੍ਰੰਥ ਸਾਹਿਬ ਕਿਸੇ ਨੂੰ ਦਿੰਦੇ ਨੇ ਤਾਂ ਮੈਨੂੰ ਸਾੜਾ ਕਾਹਦਾ ਹੁੰਦਾ, ਇਸ ਗੱਲ 'ਚ ਨਿਕਲਣਾ। ਕਿਉਂਕਿ ਆਪਾਂ, ਪਰਮਾਤਮਾ ਦਿੰਦਾ, ਵਾਹਿਗੁਰੂ ਦਿੰਦਾ, ਜੀ ਸਦਕੇ ਸਭ ਨੂੰ ਦੇਵੇ, ਮੈਂ ਤੈਨੂੰ ਬਹੁਤ ਡੂੰਘਾਈ ਦੀ ਚੀਜ਼ ਦੱਸਦਾ ਹੈ। ਕਿਸੇ ਮਹਾਤਮਾ ਕੋਲ ਮੈਂ ਬੈਠਾ, ਕਿਸੇ ਦੀ ਗੱਲ ਕੀਤੀ, ਉਹ ਦੇਖੋ ਜੀ ਉਹਦਾ ਤਾਂ ਐਂ ਹੋ ਗਿਆ, ਫਲਾਂ ਦਾ ਐਂ ਹੋ ਗਿਆ, ਮੇਰਾ ਨਹੀਂ ਹੋਇਆ। ਇਹ ਅੱਜ ਤੋਂ 10 ਸਾਲ ਪੁਰਾਣੀ ਗੱਲ ਹੈ। ਕਹਿੰਦੇ ਇੱਥੇ ਹੀ ਮਾਰ ਖਾਂਦਾ ਤੂੰ, ਇੱਦਾਂ ਨਹੀਂ ਸੋਚੀਦਾ। ਗੱਲ ਤਾਂ ਅਵਸਥਾ ਦੀ ਬਣ ਰਹੀ ਸੀ ਕੋਈ, ਵੀ ਉਹਦੀ ਅਵਸਥਾ ਇੱਥੇ ਚਲੀ ਗਈ, ਉਹਦੀ ਫਲਾਂ ਦੀ ਇੱਥੇ ਚਲੀ ਗਈ, ਮੇਰਾ ਕੁਛ ਵੀ ਨਹੀਂ ਹੋਇਆ। ਕਹਿੰਦੇ ਮੈਂ ਕੀਤੀ ਉਹਦੀ ਅਵਸਥਾ ਜਾਂ ਤੂੰ ਬਣਾਈ ਉਹਦੀ ਅਵਸਥਾ? ਉਹਦਾ ਨਿਰੰਕਾਰ ਦੀ ਮਿਹਰ ਹੋਈ ਆ, ਉਹਦੀ ਬਣ ਗਈ ਅਵਸਥਾ। ਜੇ ਨਿਰੰਕਾਰ ਉਹਨੂੰ ਦਿੰਦਾ, ਜੇ ਤੈਨੂੰ ਉਹਦੇ 'ਤੇ ਇਤਰਾਜ਼ ਹੈ, ਇਹਦਾ ਮਤਲਬ ਤੂੰ ਇਨਡਾਇਰੈਕਟਲੀ ਨਿਰੰਕਾਰ 'ਤੇ ਅਟੈਕ ਕਰ ਰਿਹਾ, ਤੂੰ ਰੱਬ ਕਿਉਂ ਦਿੱਤਾ ਇਹਨੂੰ? ਸੋ ਇਸ ਕਰਕੇ ਆਪਾਂ ਜਦੋਂ ਵੀ ਕਿਸੇ ਨੂੰ ਕੁਛ ਮਿਲਦਾ, ਸਾਡੇ ਅੰਦਰ ਮੁਦਤਾ ਨਹੀਂ ਹੁੰਦੀ, ਪ੍ਰਸੰਨਤਾ ਨਹੀਂ ਹੁੰਦੀ, ਕਰੁਣਾ, ਮੁਦਤਾ, ਫਿਰ ਮੈਤਰੀ ਹੁੰਦੀ। ਤੀਜਾ ਗੁਣ ਇਹ ਕਿੱਥੇ ਲਿਖਿਆ ਗੁਰਬਾਣੀ 'ਚ? ਜੇ ਕੋਈ ਪੁੱਛੇ ਕਿੱਥੇ ਲਿਖਿਆ ਜੀ? ਅੱਜ ਕੱਲ੍ਹ ਸਾਡੇ ਕੋਲ ਬਹੁਤ ਵਿਦਵਾਨ ਬੈਠੇ ਨੇ ਦੁਨੀਆਂ ਦੇ ਅੰਦਰ, ਜਿਹੜਾ ਸਟੇਜ 'ਤੇ ਬੈਠਾ ਹੁੰਦਾ ਉਹ ਤਾਂ ਅਗਿਆਨੀ ਹੁੰਦਾ ਵਿਚਾਰਾ, ਗਿਆਨਵਾਨ ਤੇ ਜਿਹੜੇ ਬੈਠੇ ਸੁਣਦੇ ਉਹ ਜ਼ਿਆਦਾ ਹੁੰਦੇ ਨੇ। ਜੇ ਮੈਂ ਪੁੱਛਾਂ ਇਹ ਕਿੱਥੇ ਲਿਖਿਆ ਗੁਰਬਾਣੀ 'ਚ, ਕਰੁਣਾ, ਮੁਦਤਾ, ਮੈਤਰੀ, ਅਪੇਖਿਆ, ਚਾਰ ਲੱਛਣ ਗੁਰਮੁਖ ਦੇ, ਤੇ ਪੜ੍ਹੋ ਰਾਮ ਕਲੀ ਸੱਦ ਦੇ ਵਿੱਚ ਲਿਖਿਆ ਇਹ। ਹੁਣ ਆਪਾਂ ਨੇ ਕਰੁਣਾ, ਮੁਦਤਾ, ਮੈਤਰੀ ਭਾਵ ਰੱਖਣਾ ਸਾਰਿਆਂ ਦੇ ਨਾਲ ਬ੍ਰਹਮ ਅੰਸ਼ ਜਾਣ ਕੇ, ਬਹੁਤ ਵੱਡੀ ਗੱਲ ਹੈ। ਕੱਲ੍ਹ ਵੀ ਅਖੀਰ 'ਤੇ ਸਮਾਪਤੀ ਕੀਤੀ ਆਪਾਂ, ਨਾ ਕੋ ਬੈਰੀ ਨਾ ਹੀ ਬੇਗਾਨਾ, ਮਨ ਦੀ ਸਥਿਤੀ ਹੈ। ਕਲਗੀਧਰ ਮਹਾਰਾਜ ਮੈਦਾਨ ਦੇ ਜੰਗ ਵਿੱਚ ਗਏ ਨੇ, ਮਨ ਦਾ ਫੁਰਨਾ ਲੈ ਕੇ ਆਇਆ ਸੈਦ ਖਾਂ। ਸੈਦ ਖਾਂ ਦੀ ਭੈਣ ਜੋ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਧਾਲੂ ਸੀ ਬਹੁਤ, ਪਰ ਮਿਲਣ ਤੋਂ ਮਜਬੂਰ ਸੀ ਕਿਉਂਕਿ ਔਰੰਗਜ਼ੇਬ ਬੈਠਾ ਗੱਦੀ 'ਤੇ। ਆਪਣੇ ਭਰਾ ਨੂੰ ਕਹਿਣ ਲੱਗੀ, ਤੂੰ 10ਵੇਂ ਪਾਤਸ਼ਾਹ ਨਾਲ ਜੰਗ ਕਰਨ ਚੱਲੇ ਹੈ, ਉਹ ਪਰਮੇਸ਼ਰ ਹੈ, ਉਹ ਅੱਲਾਹ ਤਾਲਾ ਆਪ ਹੈ। ਉਹ ਕਹਿੰਦਾ ਕਮਲੀਏ, ਮਸਾਂ ਤਾਂ ਮੌਕਾ ਲੱਗਣ ਲੱਗਿਆ ਦਰਸ਼ਨਾਂ ਦਾ, ਰਾਜੇ ਨੇ ਤਾਂ ਕਿਹਾ ਜਾ ਕੇ ਹਮਲਾ ਕਰ। ਕਹਿੰਦਾ ਸ਼ੁਕਰ ਹੈ, ਮੈਂ ਕਲਗੀ ਧਰਮਾਂ ਦੇ ਸਾਹਮਣੇ ਜਾਊਂਗਾ। ਹੁਣ ਕਲਗੀਆਂ ਵਾਲੇ ਪਾਤਸ਼ਾਹ ਜੇ ਆਮ ਇਨਸਾਨ ਨੂੰ ਵਰਤਾਰਾ ਕਰਦੇ, ਮਾਰਦੇ ਤੀਰ ਮੱਥੇ 'ਚ ਆਉਂਦੇ ਮਾਰ ਦਿੰਦੇ ਉਹਨੂੰ, ਉਹ ਅੱਗੇ ਤਾਂ ਬ੍ਰਹਮ ਹੈ। ਜਦੋਂ ਜਾ ਕੇ ਖੜ੍ਹੇ ਬਾਜਾਂ ਵਾਲੇ, ਸੈਦ ਖਾਂ ਵੀ ਖੜਿਆ, ਪਿੱਛੋਂ ਹੀ ਸ਼ਰਧਾ ਲੈ ਕੇ ਆਇਆ ਸੀ ਉਹ, ਅੱਖਾਂ 'ਚ ਅੱਖਾਂ ਪਾਈਆਂ, ਬਦਲ ਗਿਆ ਸਾਰਾ ਕੁਛ, ਘੋੜੇ 'ਤੇ ਉੱਤਰ ਗਿਆ, ਉੱਤਰ ਕੇ ਚਰਨਾਂ 'ਤੇ ਮੱਥਾ ਰੱਖ ਦਿੱਤਾ। ਨਾਲਦਿਆਂ ਨੂੰ ਕਹਿੰਦਾ, ਦੇਖੋ ਭਾਈ ਮੈਂ ਆਪਣੀ ਮੰਜ਼ਿਲ 'ਤੇ ਆ ਗਿਆ, ਤੁਸੀਂ ਜਾਣਾ ਜਾਓ। 10,000 ਫੌਜ ਸੀ, ਸਾਰੀ ਵਾਪਸ ਮੁੜ ਗਈ, ਵੀ ਜਦੋਂ ਸਾਡਾ ਜਰਨੈਲ ਹੀ ਚਰਨੀ ਪੈ ਗਿਆ ਆ ਕੇ, ਅਸੀਂ ਕੀ ਲੜਨਾ ਇੱਥੇ। ਔਰ ਬਾਜਾਂ ਵਾਲੇ ਪਾਤਸ਼ਾਹ, ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮ ਅਪਰਾਧੀ ਤੁਮ ਬਖਸਾਤੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ 'ਚ ਤਾਂ ਕੋਈ ਵੈਰ ਨਹੀਂ, ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੇ ਬਸ ਹੈ ਕਾਮ ਧੇਨਾ। ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰ ਦਿੱਤੀ, ਪਹਾੜਾਂ ਨੂੰ ਚਲਿਆ ਗਿਆ ਸੈਦ ਖਾਂ, ਕਿਰਪਾ ਹੋ ਗਈ। ਇਸ ਕਰਕੇ ਸਤਿਗੁਰੂ ਮਹਾਰਾਜ ਜਿਹਨੂੰ ਕਈ 10ਵੇਂ ਪਾਤਸ਼ਾਹ ਨੂੰ ਕਹਿੰਦੇ ਬੜੇ ਗਰਮ ਸੀ ਉਹ, ਮਹਾਰਾਜ ਜੀ ਬੜੇ ਐਂ ਸੀ, ਨਹੀਂ ਉਹ ਤਾਂ ਇੱਛਾ ਪੂਰਕ ਨੇ। ਕਦੇ ਸਤਿਗੁਰੂ ਦਾ ਮਨ ਦੇ ਅੰਦਰ ਵਿਚਾਰ ਨਹੀਂ ਆਏ ਕਿ ਮੈਂ ਹਮਲਾ ਕਰਨਾ ਕਿਤੇ। ਹਮਲਾਵਰ ਹੋ ਕੇ 14 ਵੱਡੀਆਂ ਇੱਕ ਛੋਟੀ ਜੰਗ, 14.5 ਆਮ ਕਹਿ ਦਿੰਦੇ ਨੇ, ਪਰ ਉਹ ਕਈ ਜੰਗਾਂ ਹੋਈਆਂ ਨਹੀਂ ਨਾ। ਜਿਵੇਂ ਚਮਕੌਰ ਸਾਹਿਬ ਘੇਰਾ ਪੈ ਗਿਆ ਸੀ ਪਹਿਲਾਂ ਇੱਕ ਵਾਰੀ, ਉਦੋਂ 500 ਸਿੰਘ ਮਹਾਰਾਜ ਦੇ ਨਾਲ ਆਏ ਸੀ ਕਿਸੇ ਸਿੱਖ ਦੇ ਘਰੇ, ਮਾਜਰੀਆ ਪਿੰਡ ਪੈਂਦਾ, ਭਾਈ ਧਿਆਨ ਸਿੰਘ ਸੀ ਉੱਥੋਂ ਦਾ, ਉਹਦੇ ਘਰ ਆਏ। ਇੰਨੇ ਨੂੰ ਤੁਰਕਾਂ ਦੇ 2 ਦਲ ਜਾ ਰਹੇ ਸੀ, ਇੱਕ ਦਿੱਲੀ ਤੋਂ ਇੱਕ ਲਾਹੌਰ ਤੋਂ, ਉੱਥੇ ਇਕੱਠੇ ਹੋ ਗਏ। ਰਿਪੋਰਟ ਦਿੱਤੀ ਕਿਸੇ ਨੇ ਕਿ 10ਵੇਂ ਪਾਤਸ਼ਾਹ ਇੱਥੇ ਚਮਕੌਰ ਸਾਹਿਬ ਆਏ ਹੋਏ ਨੇ ਲੜਨ ਵਾਸਤੇ, ਤਿਆਰ ਹੋ ਗਏ ਸਾਰੇ। ਕਲਗੀਧਰ ਮਹਾਰਾਜ ਨੂੰ ਸੁਨੇਹਾ ਵੀ ਮਿਲ ਗਿਆ ਵੀ ਇਹ ਤਿਆਰ ਹੋ ਗਏ ਲੜਨ ਵਾਸਤੇ। ਸਿੰਘ ਕਹਿੰਦੇ ਮਹਾਰਾਜ ਆਪਾਂ ਤਾਂ ਹੈ ਹੀ ਥੋੜ੍ਹੇ ਜਿਹੇ, ਹੁਣ 250 ਬੰਦਾ ਲਾ ਲਓ ਅੰਦਾਜ਼ਾ, ਜੇ 250 ਬੰਦਾ, 10,000 ਫੌਜ ਆ ਗਈ। ਮਹਾਰਾਜ ਕਹਿੰਦੇ ਘਬਰਾਓ ਨਾ, ਨਿਰੰਕਾਰ ਕਿਰਪਾ ਕਰਦੇ, ਗੁਰੂ ਨਾਨਕ ਸਾਹਿਬ ਮਿਹਰ ਕਰਨਗੇ। ਤਿਆਰ ਹੋਵੋ, ਜੰਗ ਵਾਸਤੇ ਕਲਗੀਧਰ ਮਹਾਰਾਜ ਅੱਗੇ ਅੱਗੇ ਸਾਰੀ ਫੌਜ ਬਰਾਬਰ ਬਰਾਬਰ ਅੱਗੇ ਵੱਧਦੀ ਜਾ ਰਹੀ ਹੈ। ਇੱਕ ਜਰਨੈਲ ਸਾਹਮਣੇ ਘੋੜੇ 'ਤੇ ਖੜਾ, ਬਾਜਾਂ ਵਾਲੇ ਜਦੋਂ ਸਾਹਮਣੇ ਆਏ ਘੋੜੇ ਤੋਂ ਉੱਤਰ ਕੇ ਚਰਨਾਂ 'ਤੇ ਡਿੱਗ ਪਿਆ। ਸਤਿਗੁਰੂ ਹੱਸ ਪਏ, ਪਛਾਣ ਲਿਆ? ਕਹਿੰਦੇ ਹਾਂ ਮਹਾਰਾਜ, ਲਿਆ ਸਾਡੇ ਤੇਗੇ ਕਿੱਥੇ ਨੇ? ਫਿਰ ਹੁਣ ਭੱਜ ਕੇ ਜਾ ਕੇ ਦੋ ਤੇਗੇ ਲਿਆਇਆ, ਕੋਲ ਹੀ ਸੀ ਉਹਦੇ, ਜਰਨੈਲ ਸੀ ਉਹ, 5000 ਫੌਜ ਦਾ ਭੇਟਾ ਕਰਤੇ। ਦੂਜੇ ਜਰਨੈਲ ਨੂੰ ਕਹਿੰਦਾ ਵੀ ਮੈਂ ਤਾਂ ਲੜਨਾ ਨਹੀਂ, ਤੂੰ ਲੜਨਾ ਤੇਰੀ ਮਰਜ਼ੀ, ਤੂੰ ਜਾ। ਉਹ ਵੀ ਚੁੱਪ ਕਰਕੇ ਚਲਿਆ ਗਿਆ, ਫੌਜ ਵੀ ਚਲੀ ਗਈ। ਕਹਿੰਦਾ ਮੈਂ ਤਾਂ ਹੁਣ ਨਾਲ ਹੀ ਰਹਿਣਾ ਇਹਨਾਂ ਦੇ। ਕਲਗੀਧਰ ਨਿਰਵੈਰ ਪਿਤਾ ਸਿੰਘਾਂ ਨੇ ਪੁੱਛਿਆ, ਮਹਾਰਾਜ ਇਹ ਕੀ ਮਾਜਰਾ ਹੈ, ਇਹ ਕੌਣ ਹੈ, ਕਦੇ ਮਿਲਿਆ ਨਹੀਂ, ਕਰਿਆ ਨਹੀਂ ਅੱਗੇ? ਮਹਾਰਾਜ ਕਹਿੰਦੇ ਇਹ ਤਾਂ ਇਹੀ ਦੱਸੂਗਾ, ਇਹਨੂੰ ਪੁੱਛੋ, ਹੁਣ ਇਹਨੂੰ ਗਿਆਨ ਹੋ ਗਿਆ ਸਾਰਾ। ਕਹਿੰਦੇ ਭਾਈ ਤੂੰ ਕੌਣ ਹੈ? ਉਹ ਕਹਿੰਦਾ ਮੈਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਵੇਲੇ ਦੋ ਤੇਗੇ ਲਿਆਇਆ ਸੀ ਭੇਟਾ ਕਰਨ, ਮੈਂ ਉਦੋਂ ਵੀ ਇਹ ਤਲਵਾਰਾਂ ਹੀ ਬਣਾਉਂਦਾ ਹੁੰਦਾ ਸੀ। ਮੈਨੂੰ ਇਹਨਾਂ ਨੇ ਕਿਹਾ ਸੀ ਹੁਣ ਤਾਂ ਨਹੀਂ ਲੋੜ, ਦਸਵੇਂ ਰੂਪ 'ਚ ਲਵਾਂਗੇ ਤੈਥੋਂ। ਉਸ ਵਕਤ ਦਸਵੇਂ ਰੂਪ ਦੇ ਵਿੱਚ ਕਹਿੰਦਾ ਹੁਣ ਜਦੋਂ ਮੈਂ ਸਾਹਮਣੇ ਆਇਆ ਉਹ ਪਿਛਲੀ ਰੀਲ ਸਾਰੀ ਦਿਮਾਗ 'ਚ ਘੁੰਮ ਗਈ, ਉਹ ਮੈਥੋਂ ਮੰਗੇ ਸੀ ਦਸਵੇਂ ਰੂਪ 'ਚ ਲਵਾਂਗੇ। ਬਾਜਾਂ ਵਾਲੇ ਨੇ ਕਿਰਪਾ ਕਰ ਦਿੱਤੀ, ਉਹ ਫੌਜ 'ਚ ਹੀ ਰਲ ਗਿਆ ਸੀ। ਨਿਰਵੈਰ ਸਤਿਗੁਰੂ ਸਾਡੇ, ਸਤਿਗੁਰੂ ਦਾ ਮੁੱਢੋਂ ਕਦੀਮੀ ਜੜੋਂ ਵੈਰ ਨਹੀਂ ਹੈ ਕਿਸੇ ਦੇ ਨਾਲ ਵੀ, ਪਰ ਜੇ ਹੁਣ ਕੋਈ ਚੜ੍ਹ ਕੇ ਹੀ ਆ ਜਾਏ ਵੀ ਜੰਗ ਕਰਨਾ ਹੀ ਕਰਨਾ, ਸਤਿਗੁਰੂ ਕਹਿੰਦੇ ਹੁਣ ਕੀ ਕਰੀਏ, ਸਵੈ ਰੱਖਿਆ ਵੀ ਕਰਨੀ ਹੈ ਔਰ ਇਹਦੀ ਇੱਛਾ ਵੀ ਆ। ਵਜੀਦਾ ਘੇਰਾ ਪਾਇਆ ਹੋਇਆ, 10 ਲੱਖ ਫੌਜ ਅਨੰਦਪੁਰ ਸਾਹਿਬ ਦੁਆਲੇ ਵੀ ਇਕੱਠੀ ਹੋਈ ਸੀ ਪਹਿਲਾਂ। ਇਹ ਤਾਸ਼ ਖੇਡਦੇ ਨੇ ਆਪਣੇ ਪਲੰਘਾਂ 'ਤੇ ਬੈਠੇ ਤੰਬੂਆਂ 'ਚ, ਨਾਲੇ ਪੱਤਾ ਸਿੱਟਦੇ ਨੇ। ਵਜੀਦਾ ਕਹਿਣ ਲੱਗਿਆ, ਦਸਵੇਂ ਪਾਤਸ਼ਾਹ ਕਿਲੇ ਦੇ ਵਿੱਚ ਬੈਠੇ ਨੇ, ਮੇਰੇ ਵਰਗੇ ਯੋਧੇ ਦੇ ਕਿਤੇ ਸਾਹਮਣੇ ਆਉਣ ਨਾ, ਇੱਕ ਤੀਰ ਮਾਰਦਿਆਂ ਉਡਾ ਦਿਆਂ ਉਹਨਾਂ ਨੂੰ। ਕਲਗੀਧਰ ਮਹਾਰਾਜ ਜੀ ਨੇ ਕਿਲੇ ਦੇ ਵਿੱਚੋਂ ਬੈਠਿਆਂ ਤੀਰ ਛੱਡਿਆ, ਮੰਜੇ ਦੇ ਪਾਵੇ 'ਚ ਸ਼ੂਕ ਦਾ ਵੱਜਿਆ। ਜਦੋਂ ਪੱਟਿਆ ਮੂਹਰੇ ਸੋਨਾ ਲੱਗਿਆ ਹੋਇਆ, ਡਰ ਗਿਆ ਉਹ, ਜੇ ਇੱਥੇ ਵੱਜ ਸਕਦਾ ਫਿਰ ਆਪਾਂ ਨੂੰ ਵੱਜ ਸਕਦਾ, ਭਾਜਣਾ ਪੈ ਗਈਆਂ। ਮਹਾਰਾਜ ਕਹਿਣ ਲੱਗੇ, ਭਾਈ ਦਇਆ ਸਿੰਘ ਘੋੜਾ ਤਿਆਰ ਕਰੋ ਸਾਡਾ, ਚਲੋ 500 ਸਿੰਘ ਦਾ ਜਥਾ ਤਿਆਰ ਕਰੋ, ਵਜੀਦੇ ਦੀ ਇੱਛਾ ਪੂਰੀ ਕਰੀਏ। ਇੱਛਾ ਪੂਰਕ ਹੈ, ਜਿਹਾ ਜੇ ਕੋਈ ਇੱਛਾ ਲੈ ਕੇ ਜਾਂਦਾ ਸਤਿਗੁਰੂ ਮਹਾਰਾਜ ਉਹੀ ਜੀ ਇੱਛਾ ਪੂਰੀ ਕਰਦੇ ਨੇ ਉਹਦੀ। ਮਹਾਰਾਜ 500 ਸਿੰਘਾਂ ਦੇ ਸਮੇਤ ਅੱਗੇ ਵੱਧ ਰਹੇ ਨੇ। 5000 ਦੀ ਥੈਲੀ ਦਿੱਤੀ ਜਿਹਨੇ ਤੋਪ ਚਲਾਉਣ ਵਾਲੇ ਨੂੰ, ਤੋਪਚੀ ਨੂੰ ਵਜੀਦੇ ਨੇ, ਕਹਿੰਦਾ ਨਿਸ਼ਾਨਾ ਐਨ ਸਿੱਧਾ ਲਾ ਕੇ ਉਡਾ ਦੇ ਇਹਨਾਂ ਨੂੰ। ਜੋ ਹੈ ਬ੍ਰਹਮ ਉਹਨੂੰ ਕੌਣ ਉਡਾ ਸਕਦਾ। ਉਹਨੇ ਬੜੇ ਗੋਲੇ ਚਲਾਏ, ਇੱਧਰ ਡਿੱਗਿਆ ਕੋਈ, ਇੱਧਰ ਡਿੱਗਿਆ ਕੋਈ, ਉੱਤੋਂ ਦੀ ਲੰਘ ਗਿਆ, ਬੜਾ ਹੈਰਾਨ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦੀ ਇੱਛਾ ਹੈ ਕਿ ਜੇ ਸਾਹਮਣੇ ਆ ਜਾਣ ਮੈਂ ਉਡਾ ਦਿਆਂ। ਸਤਿਗੁਰੂ ਜੀ ਇੱਕ ਬੜੇ ਉੱਚੇ ਟਿੱਲੇ 'ਤੇ ਜਾ ਕੇ ਪਲੰਘ ਡਹਾ ਲਿਆ, ਮੰਗਾ ਲਿਆ ਪਲੰਘ, ਸੱਜ ਗਏ ਨੇ, ਆਪਣੇ ਕੇਸ ਵਾਹ ਰਹੇ ਨੇ। ਸ਼ਾਮ ਦਾ ਵਕਤ ਹੈ, ਮੂਹਰੇ ਸਿੱਖ ਖੜ ਕੇ ਹੱਥ ਜੋੜ ਕੇ ਅਰਦਾਸ ਬੇਨਤੀ ਕਰ ਰਿਹਾ ਕੋਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਜੇ ਨੇ, ਉਹਨਾਂ ਨੇ ਬੜੀ ਦੂਰ ਤੋਂ 4 ਮੀਲ ਤੋਂ ਸੇਧ ਕੇ ਨਿਸ਼ਾਨਾ ਗੋਲਾ ਚਲਾਇਆ। ਮੂਹਰੇ ਜਿਹੜਾ ਸਿੱਖ ਖੜਾ ਸੀ ਉਹਦਾ ਸਿਰ ਨਾਲ ਹੀ ਉੱਡ ਗਿਆ, ਉੱਥੇ ਹੀ ਧੜੰਮ ਕਰਕੇ ਡਿੱਗ ਪਿਆ। ਮਹਾਰਾਜ ਹੱਸ ਪਏ, ਛੋਟੀ ਦਸਤਾਰ ਸਜਾ ਕੇ ਕਹਿਣ ਲੱਗੇ, ਨਿਸ਼ਾਨਾ ਲਾਉਣਾ ਨਹੀਂ ਆਉਂਦਾ, ਮੈਂ ਦੱਸਦਾ ਇਹਨਾਂ ਨੂੰ। ਤੀਰ ਕਮਾਣ ਚੱਕਿਆ ਮਹਾਰਾਜ ਜੀ ਨੇ, ਚੁੱਕ ਕੇ ਖਿੱਚਿਆ ਤੀਰ, ਐਸਾ ਨਿਸ਼ਾਨਾ ਵੱਜਿਆ ਜਿਹੜਾ ਤੋਪਚੀ ਖੜਾ ਸੀ, ਇਹਨੂੰ 5000 ਰੁਪਈਆ ਮਿਲਿਆ ਸੀ, ਉਹਦੇ ਦਿਲ 'ਚ ਜਾ ਕੇ ਤੀਰ ਵੱਜਿਆ, ਉਹ ਉੱਥੇ ਹੀ ਡਿੱਗ ਪਿਆ। ਦੂਜਾ ਉਹਦਾ ਭਰਾ ਖੜਾ ਹੋਇਆ, ਉਹਦੇ ਇੱਕ ਮੱਥੇ 'ਚ ਵੱਜਿਆ, ਉਹ ਸਾਰੇ ਹੀ ਭੱਜ ਗਏ। ਮਹਾਰਾਜ ਇੱਛਾ ਪੂਰੀ ਕਰਦੇ ਨੇ। ਕੋਈ ਕਹੇ ਪੈਂਡੇ ਖਾਂ, ਕਹਿਣ ਲੱਗਿਆ ਜੰਗ ਕਰਨਾ 6ਵੇਂ ਪਾਤਸ਼ਾਹ ਨਾਲ, ਉਹ ਇੱਕ ਅਲੱਗ ਚੀਜ਼ ਹੈ। ਆਪਾਂ ਮਨ ਚ ਕਦੇ ਇਹ ਨਹੀਂ ਲਿਆਉਣਾ ਕਿ ਮਹਾਰਾਜ ਸੱਚੇ ਪਾਤਸ਼ਾਹ ਕੋਲ ਸ਼ਸਤਰ ਨੇ। ਸਤਿਗੁਰੂ ਨੇ ਜੇ ਸ਼ਸਤਰ ਨਾ ਫੜੇ ਹੁੰਦੇ ਅੱਜ ਆਪਣਾ ਇਹ ਜਿਹੜਾ ਮੁਲਕ ਹੈ ਗੁਲਾਮ ਹੁੰਦਾ ਹਿੰਦੁਸਤਾਨ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਸੁੰਨਤ ਹੋਤੀ ਸਭ ਕੀ। ਆ ਜਿਹੜਾ ਇੰਨਾ ਰੌਲਾ ਪਾਉਂਦੇ ਨੇ ਜੀ ਸਾਰੇ ਜਾਣੇ, ਇਹ ਕਿੱਥੇ ਹੁੰਦੇ ਫਿਰ? ਕਿਤੇ ਵੀ ਨਾ ਹੁੰਦੇ, ਸਾਰੇ ਮੁਹੰਮਦ ਹੁਣੀ ਹੁੰਦੇ ਇਹ। ਤੇ ਹੁਣ ਜੇ ਕਿਰਪਾ ਕਰਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ, ਹੁਣ ਕਿਵੇਂ ਡੀਂਗਾ ਮਾਰਦੇ ਨੇ? ਨੌਵੇਂ ਪਾਤਸ਼ਾਹ ਨੇ ਸੀਸ ਦਿੱਤਾ। ਇਹ ਜਿਹੜੀ ਕਰੁਣਾ ਗੁਰਾਂ ਦੇ ਵਿੱਚ ਹੈ, ਕਰੁਣਾਲਿਆ ਹੈ, ਕਿਰਪਾ ਦਾ ਘਰ ਹੈ, ਕਰੁਣਾਕਰ ਹੈ, ਕਿਰਪਾ ਦੀ ਖਾਣੀ ਹੈ, ਕਰੁਣਾ ਮੁਦਤਾ ਹੋਣੀ, ਪ੍ਰਸੰਨਤਾ ਹੋਣੀ, ਮੈਤਰੀ, ਅਪੇਖਿਆ। ਅਪੇਖਿਆ ਹੁੰਦਾ ਦੇਖ ਕੇ ਅਨਡਿਟ ਕਰਨਾ। ਆ ਪਿੱਛੇ ਜਿਹੜੇ ਕੈਲੰਡਰ ਅਰਦਾਸਾਂ ਵਾਲੇ ਛਪੇ ਹੋਏ ਨੇ, ਵੈਸੇ ਮੈਂ ਦੂਰੋਂ ਦੇਖ ਛੱਡਦਾ ਵੀ ਠੀਕ, ਬਹੁਤ ਸੋਹਣਾ ਬਣਾਇਆ, ਮੈਂ ਚਲੋ ਨੇੜੇ ਹੋ ਕੇ ਦੇਖਦੇ ਹਾਂ। ਜੇ ਮੈਂ ਨੇੜੇ ਹੋ ਕੇ ਦੇਖਿਆ, ਉਹ ਜਿੱਥੇ ਜਿਨ੍ਹਾਂ ਦੇਖ ਕੇ ਅਨਡਿਟ ਕੀਤਾ, ਉੱਥੇ ਸਾਹਿਬਜ਼ਾਦੇ ਪਏ ਨੇ, ਮਹਾਰਾਜ ਐਂ ਕਰਕੇ ਲੰਘ ਰਹੇ ਨੇ। ਮੈਂ ਕਿਹਾ ਸਿਧਾਂਤਕ ਗੱਲ ਤੋਂ ਹੀ ਉਲਟ ਕਰਤੀ ਸਾਰੀ ਗੱਲ, ਇਹ ਨਹੀਂ ਗੱਲ ਹੈ। ਉਹ ਜਿਨ੍ਹਾਂ ਨੇ ਦੇਖ ਕੇ ਅਨਡਿਟ ਕੀਤਾ, ਕੋਈ ਗੁਰਸਿੱਖ ਕੋਈ ਕਰਮ ਕਰਦਾ, ਕਰਮ ਚੰਗਾ ਨਹੀਂ ਹੈ ਉਹਦਾ, ਪਰ ਉਹਨੂੰ ਦੇਖ ਕੇ ਅਨਡਿਟ ਕਰ ਦੇਣਾ ਮਤਲਬ ਹੈ ਅਨਡਿਟ ਕਰਨਾ, ਕਿਸੇ ਦੀ ਗੱਲ ਨੂੰ ਦੇਖ ਕੇ ਅਨਡਿਟ ਕਰਨਾ ਅਤੇ ਉਹਨੂੰ ਸਮਝਾਉਣਾ ਭਈ ਇਹ ਗੱਲ ਗਲਤ ਹੈ, ਭਾਈ ਆਪਣੇ ਵਾਸਤੇ ਚੰਗੀ ਨਹੀਂ ਹੈ। ਇਸ ਤਰ੍ਹਾਂ ਦੇਖ ਕੇ ਅਨਡਿਟ ਕੀਤਾ ਜਿਨ੍ਹਾਂ ਨੇ। ਪਹਿਲੇ ਪਾਤਸ਼ਾਹ ਵੇਲੇ ਸਿੱਖ ਸਿੱਖਣੀ ਘਰ 'ਚ ਰਹਿੰਦੇ ਨੇ, ਇੱਕ ਕੋਈ ਠੱਗ ਜਿਹਾ ਸੀ, ਉਹਨੇ ਵੀ ਸਿੱਖਾਂ ਵਾਲਾ ਲਿਬਾਸ ਬਣਾ ਲਿਆ। ਉਹ ਐਂ ਸਿੱਖਾਂ ਦੇ ਘਰੇ ਚੋਰੀਆਂ ਕਰਦਾ ਹੁੰਦਾ ਸੀ, ਸਿੱਖ ਵਿਸ਼ਵਾਸ ਕਰਦੇ ਸੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਬਣ ਕੇ ਕਿਹਦੇ ਘਰੇ ਸ਼ਾਮ ਨੂੰ ਆਇਆ, ਭਾਈ ਮੈਂ ਰਾਤ ਕੱਟਣੀ, ਮੈਂ ਗੁਰੂ ਨਾਨਕ ਦੇਵ ਜੀ ਕੋਲ ਚੱਲਿਆ, ਸਿੱਖ ਵਾਲਾ ਲਿਬਾਸ ਪਾਇਆ। ਸੋ ਉਸ ਵਕਤ ਮੰਜਾ ਬਿਸਤਰਾ ਦਿੱਤਾ, ਜੀ ਉਹ ਆਇਆ ਜੀ, ਤੱਤੇ ਪਾਣੀ ਨਾਲ ਚਰਨ ਧੁਆਏ, ਕਿਉਂ ਉਦੋਂ ਮਿੱਟੀ ਘੱਟਾ ਬਹੁਤ ਲੱਗਦਾ ਸੀ, ਬੰਦੇ ਤੁਰ ਕੇ ਜਾਂਦੇ ਥੱਕੇ ਆਉਣਾ, ਤਾਂ ਇਹ ਸੇਵਾ ਬੜੀ ਕੀਤੀ। ਰਾਤ ਨੂੰ ਸਿੱਖ ਦੀ ਘਰਵਾਲੀ ਨੇ ਉਦੋਂ ਗਹਿਣੇ ਗੱਟੇ ਪਾ ਲੈਂਦੀਆਂ ਸੀ, ਗਹਿਣੇ ਪਾਏ ਤਾਂ ਡੱਬੇ ਜਿਹੇ 'ਚ ਬੰਦ ਕਰਕੇ ਅਲਮਾਰੀ 'ਚ ਰੱਖ ਤੇ ਇੱਕ 'ਚ, ਉਹ ਦੇਖਦਾ ਰਿਹਾ ਦੇਖਦਾ ਰਿਹਾ। ਤੜਕੇ 2 ਵਜੇ ਉੱਠ ਕੇ ਸਿੱਖ ਤਾਂ ਆਪਣੀ ਕਿਰਿਆ ਨੂੰ ਬਾਹਰ ਚਲਿਆ ਗਿਆ, ਅਤੇ ਸਿੱਖਣੀ ਵੀ ਉੱਠ ਕੇ ਆਪਣੇ ਕੰਮ ਕਾਰ 'ਚ ਲੱਗ ਗਈ। ਉਹਨੇ ਹੌਲੀ ਇੱਕ ਦਿਨ ਉੱਠ ਕੇ ਅਲਮਾਰੀ 'ਚ ਉਹ ਡੱਬਾ ਗਹਿਣੇ ਵਾਲਾ ਕੱਢ ਕੇ ਆਪਣੀ ਚਾਦਰ ਦੀ ਬੁੱਕਲ 'ਚ ਇਲਾ ਘੁੱਟ ਲਿਆ, ਅਤੇ ਆਰਾਮ ਨਾਲ ਬਾਹਰ ਨੂੰ ਨਿਕਲਣ ਲੱਗਿਆ। ਮੂਹਰੋਂ ਸਿੱਖ ਆ ਗਿਆ, ਸਟਰੀਟ ਲਾਈਟ ਤਾਂ ਹੁੰਦੀ ਨਹੀਂ ਸੀ ਉਦੋਂ, ਚਾਨਣ ਨਹੀਂ ਸੀ ਹੁੰਦਾ, ਦੀਵੇ ਜੇ ਹੁੰਦੇ ਸੀ। ਉਹ ਇੱਕ ਦੂਜੇ ਨਾਲ ਟਕਰਾ ਗਏ, ਟਕਰਾਉਂਦਿਆਂ ਸਾਰ ਉਹ ਡੱਬਾ ਥੱਲੇ ਡਿੱਗ ਪਿਆ। ਸਿੱਖ ਨੇ ਪਛਾਣ ਲਿਆ ਡੱਬਾ ਸਾਡਾ, ਜਿਨ੍ਹਾਂ ਨੇ ਦੇਖ ਕੇ ਅਨਡਿੱਟ ਕੀਤਾ। ਇਸ ਕਰਕੇ ਉਹਨੇ ਚੁੱਕ ਕੇ, ਇਹ ਭਾਈ ਸਾਹਿਬ ਜੀ ਆਪ ਜੀ ਦਾ ਡੱਬਾ, ਉਹ ਕਹਿੰਦਾ ਹਾਂ ਜੀ। ਉਹਨੇ ਫਿਰ ਪੜ ਲਿਆ, ਤੁਰ ਗਿਆ। ਸਿੱਖਣੀ ਕਹਿੰਦੀ ਉਹ ਤਾਂ ਮੇਰਾ ਡੱਬਾ ਸੀ, ਉਹਨੇ ਚੁੱਪ ਕਰ ਜੀ, ਗੁਰੂ ਨਾਨਕ ਦੀ ਬਦਨਾਮੀ ਹੋਏਗੀ, ਇਹਦਾ ਕੀ ਜਾਣਾ। ਸਿੱਖ ਸਾਰੇ ਬਦਨਾਮ ਹੋ ਜਾਣਗੇ ਕਿ ਸਿੱਖ ਚੋਰ ਹੁੰਦੇ ਨੇ। ਆਪਾਂ ਲੈ ਗਿਆ, ਆਪਾਂ ਨਹੀਂ ਕੁਛ ਕਹਿਣਾ, ਇਹ ਹੁੰਦਾ ਅਨਡਿੱਟ। 6 ਮਹੀਨੇ ਲੰਘ ਗਏ, ਗੁਜ਼ਾਰਾ ਕੀਤਾ, ਰੋਟੀ ਪਾਣੀ ਖਾਣ ਲੱਗਿਆ, ਚਲੋ ਭਾਈ ਹੁਣ ਚੱਲੀਏ ਕਰਤਾਰਪੁਰ ਸਾਹਿਬ। ਮਹਾਰਾਜ ਦੇ ਕੋਲ ਆਇਆ, ਜਦੋਂ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਿਆ, ਗੁਰੂ ਨਾਨਕ ਸਾਹਿਬ ਵੀ ਉੱਠ ਕੇ ਤੁਰ ਪਏ। ਸਿੱਖ ਕਹਿਣ ਲੱਗੇ ਮਹਾਰਾਜ ਕਿੱਧਰ? ਕਹਿੰਦੇ ਕੋਈ ਬਹੁਤਾ ਹੀ ਦਿਲ ਦਾ ਪਿਆਰਾ ਆ ਰਿਹਾ। ਗੁਰੂ ਨਾਨਕ ਸਾਹਿਬ ਨੇ ਐਂ ਗਲਵੱਕੜੀ 'ਚ ਲੈ ਲਿਆ, ਜਾਂਦੇ ਹੀ ਧੰਨ ਸਿੱਖੀ ਲਾਜ ਰੱਖੀ ਨੇ, ਸਾਡੀ ਬਾਣੇ ਦੀ ਲਾਜ ਰੱਖੀ ਨੇ। ਬਹੁਤ ਨਿਹਾਲ ਹੋਇਓ ਗੁਰਸਿੱਖ, ਕਿਉਂਕਿ ਤੂੰ ਦੇਖ ਕੇ ਅਨਡਿੱਟ ਕੀਤਾ, ਉਹ ਤਾਂ ਕੁਛ ਵੀ ਨਹੀਂ ਸੀ, ਜੋ ਉਹ ਲੈ ਗਿਆ ਤੈਨੂੰ ਅਸੀਂ ਬ੍ਰਹਮ ਗਿਆਨ ਬਖਸ਼ਦੇ ਹਾਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਖ ਕੇ ਅਨਡਿੱਟ ਕੀਤਾ ਮਹਾਰਾਜ ਨੇ, ਬਹੁਤ ਚੰਗਾ ਕੀਤਾ ਜੀ। ਰੌਲਾ ਪਾ ਦਿੰਦੇ, ਸਾਰੇ ਸਿੱਖ ਬਦਨਾਮ ਹੁੰਦੇ ਸੀ ਨਾ ਉਹ 'ਚ। ਪਹਿਲਾਂ ਇਹ ਕਹਿਣਾ ਸੀ ਉਹ ਗੁਰੂ ਨਾਨਕ ਦਾ ਸਿੱਖ, ਪਹਿਲਾਂ ਤਾਂ ਗੁਰੂ ਦਾ ਨਾਂ ਆਉਂਦਾ, ਫਿਰ ਸਿੱਖ ਦਾ ਨਾਂ ਆਉਂਦਾ। ਗੁਰੂ ਵੀ ਬਦਨਾਮ ਹੁੰਦਾ, ਸਿੱਖ ਵੀ ਬਦਨਾਮ ਹੁੰਦਾ। ਆਪਾਂ ਅੱਜ ਸ਼ਰੇਆਮ ਅਖਬਾਰਾਂ ਵਿੱਚ ਚੱਲ ਰਿਹਾ ਕੰਮ, ਪੱਗਾਂ ਲਾ ਕੇ ਉਛਾਲਦੇ ਹਾਂ ਇੱਕ ਦੂਜੇ ਦੀਆਂ, ਸਿੱਖੀ ਉਛਾਲ ਕੇ ਉਹ ਮਾਰੀ। ਉਹ ਜਿਹੜੇ ਪਿਓ ਨੇ ਇੰਨੀ ਕੁਰਬਾਨੀ ਕੀਤੀ ਸੀ ਉਹ ਦਸਾਂ ਸਰੂਪਾਂ ਦੀ ਸਾਰੀ ਕੀਤੀ ਕਰਾਈ ਅਸੀਂ ਖੇਚ ਮੜਾ ਕੇ ਰੱਖ, ਅਸੀਂ ਇੰਨੀ ਬਦਨਾਮੀ, ਗੁਰੂ ਗ੍ਰੰਥ ਸਾਹਿਬ ਦੀ ਹੋਣ ਦਾ ਅਹਿਸਾਸ ਨਹੀਂ ਕਿਸੇ ਨੂੰ। ਮਹਾਰਾਜ ਸੱਚੇ ਪਾਤਸ਼ਾਹ ਵੀ ਸਜੇ ਹੋਏ ਨੇ, ਮਹਾਰਾਜ ਦੀ ਹਜ਼ੂਰੀ ਵਿੱਚ ਹੀ ਇੰਨੀਆਂ ਗਲਤੀਆਂ ਕਰਦੇ ਲੋਕ, ਪਰ ਤੁਹਾਨੂੰ ਪਤਾ ਇਹਦਾ ਰਿਜ਼ਲਟ ਕਿੰਨਾ ਮਾੜਾ ਹੋਣਾ, ਸਹਾਰ ਨਹੀਂ ਹੋਣਾ ਆਪਣੇ ਤੋਂ। ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਝਿਆ ਕੀ ਹੈ, ਤਿੰਨਾਂ ਲੋਕਾਂ ਦੇ ਇੱਕ ਪਾਸੇ ਕਹਿਣਗੇ ਤਿੰਨਾਂ ਲੋਕਾਂ ਦਾ ਮਾਲਕ ਹੈ, ਪ੍ਰਤਪਾਲਕ ਹੈ, ਗੁਰੂ ਸਾਹਿਬ ਜੀ ਸਭ ਤੋਂ ਵੱਡੇ ਨੇ। ਤੇ ਕਿਸੇ ਨੂੰ ਵੈਸੇ ਕਮੈਂਟ ਲਾਓ ਕਿਸੇ ਦੇ, ਗੁਰੂ ਗ੍ਰੰਥ ਸਾਹਿਬ ਕੌਣ, ਇਹ ਤਾਂ ਜੀ ਨਿਰੰਕਾਰ ਹੈ, ਤੇ ਨਿਰੰਕਾਰ ਦੀ ਹਜ਼ੂਰੀ 'ਚ ਲੜਦੇ। ਇਹ 84 ਲੱਖ 'ਚ ਪਾ ਦੇਵੇ, ਇਹ 84 ਲੱਖ 'ਚੋਂ ਕੱਢ ਲਵੇ, ਇਹ ਤਿੰਨਾਂ ਲੋਕਾਂ ਦਾ ਮਾਲਕ ਹੈ। ਠੀਕ ਆ, ਅਸੀਂ ਸੰਸਾਰ ਭਰ 'ਚ ਵਿਚਰਦੇ ਹਾਂ, ਪਰ ਧਿਆਨ ਮੈਂ ਜ਼ਰੂਰ ਰੱਖਦਾ ਇਹ ਜਿਹੜੇ ਸਾਡੇ ਗੁਰਸਿੱਖ ਸੰਗਤਾਂ ਨੇ ਇਹ ਕਿੰਨਾ ਕੁ ਸਤਿਕਾਰ ਕਰਦੇ ਨੇ, ਇਹ ਗੱਲਾਂ ਕਿੰਨੀਆਂ ਕਰਦੇ ਨੇ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਮੈਂ ਕੱਲ੍ਹ ਦੇ ਨੇ ਹਲੇ 2 ਤੁੱਕਾਂ ਹੀ ਛੇੜੀਆਂ, ਦੂਜੀ ਵੀ ਨਹੀਂ ਪੂਰੀ ਛੇੜੀ, ਤੁੱਕ ਪੂਰੇ ਉਹਦੇ ਅਰਥ ਨਹੀਂ ਹੋਏ। ਇੱਕ ਇੱਕ ਤੁੱਕ ਦੇ ਵਿੱਚ ਇੰਨਾ ਸਿਧਾਂਤ ਹੈ, ਸਮੁੰਦਰ ਵੀ ਕੁਛ ਨਹੀਂ ਹੈ ਇਹਦੇ ਸਾਹਮਣੇ। ਬ੍ਰਹਿਮੰਡਾਂ ਵਿੱਚ ਜਿੰਨੇ ਸਮੁੰਦਰ ਨੇ ਉਹ ਵੀ ਕੁਛ ਨਹੀਂ ਹੈ, ਕਰੋੜਾਂ ਬ੍ਰਹਿਮੰਡਾਂ ਦੇ ਬਰਾਬਰ ਜੇ ਕਹੀਏ ਇੱਕ ਤੁੱਕ ਨਹੀਂ, ਇੱਕ ਤੁੱਕ ਹੀ ਇੰਨੀ ਵੱਡੀ ਹੈ ਕਿ ਬਸ ਤੇਰੀ ਉਪਮਾ ਤੋਹੇ ਬਾਨੇ ਆਵ ਹੈ। ਗੁਰਬਾਣੀ ਦੀ ਤੁੱਕ, ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ, ਇੰਨੀ ਤੁੱਕ ਵੱਡੀ ਗੁਰਬਾਣੀ ਦੀ। ਤੁਸੀਂ ਗੁਰਬਾਣੀ ਨਾਲ ਖਿਲਵਾੜ ਕੀਤਾ, ਤੁਸੀਂ ਗੁਰਬਾਣੀ ਨਾਲ ਸੌਦੇਬਾਜ਼ੀਆਂ ਕੀਤੀਆਂ ਨੇ, ਤੁਸੀਂ ਗੁਰਬਾਣੀ ਤੋਂ ਉਹ ਚੀਜ਼ਾਂ ਮੰਗਦੇ ਹੋ ਜਿਹੜੀਆਂ ਗੁਰੂ ਸਾਹਿਬ ਦੇਖ ਦੇਖ ਕੇ ਹੈਰਾਨ ਹੁੰਦੇ ਨੇ। ਮੈਂ ਆਇਆ ਸੀ ਮੁਕਤੀ ਲੈ ਕੇ ਸੰਸਾਰ 'ਤੇ ਇਹਨਾਂ ਵਾਸਤੇ, ਮੈਂ ਆਇਆ ਸੀ ਇਹਨਾਂ ਨੂੰ ਬ੍ਰਹਮ ਗਿਆਨ ਦੇਣ, ਮੈਂ ਆਇਆ ਸੀ ਇਹਨਾਂ ਨੂੰ ਬਹੁਤ ਵੱਡੇ ਬਣਾਉਣ, ਪਰ ਇਹ ਉੱਥੇ ਦੇ ਉੱਥੇ ਹੀ ਖੜ੍ਹੇ ਨੇ। ਮੇਰਾ ਮਹਾਰਾਜ ਕੋਲ ਕਹਿਣਗੇ ਆ ਕੇ ਸਿਰ ਦਰਦ ਹਟ ਜੇ, ਮੈਨੂੰ ਸਾਡੇ ਬੱਚਾ ਪਾਸ ਹੋ ਜੇ ਇਸ ਕੰਮ ਨੂੰ ਬੈਠੇ ਮਹਾਰਾਜ, ਸਾਡਾ ਆਹ ਕੰਮ ਬਣ ਜੇ। ਮੈਂ ਅਰਦਾਸਾਂ ਸੁਣਦਾ, ਅਰਦਾਸ ਵਿੱਚ ਖੜਾ ਵੀ ਹੁੰਦਾ, ਕਦੇ ਦੇਖਦਾ ਫਲਾਨੇ ਨੇ ਫਲਾਨੀ ਚੀਜ਼ ਅਪਲਾਈ ਕੀਤੀ ਉਹ ਬਣ ਜੇ, ਫਲਾਨਾ ਹੋ ਗਿਆ। ਤੁਹਾਡੇ 'ਚੋਂ ਕਦੇ ਕੋਈ ਮੰਗਦਾ ਦੇਖਿਆ ਵੀ ਮੈਂ ਮੁਕਤੀ ਮੰਗਦਾ, ਮੈਂ ਕੋਈ ਬ੍ਰਹਮ ਗਿਆਨ ਮੰਗਦਾ, ਮੈਂ ਕੋਈ ਨਾਮਦਾਨ ਮੰਗਦਾ, ਮੈਂ ਕੋਈ ਸਿੱਖੀ ਮੰਗਦਾ? ਇਹੋ ਜਿਹੀ ਚੀਜ਼ ਤਾਂ ਕੋਈ ਮੰਗਦਾ ਹੀ ਨਹੀਂ। ਉਹ ਜਿੱਡਾ ਵੱਡਾ ਦਾਤਾ ਹੈ, ਓਡੀਆਂ ਵੱਡੀਆਂ ਦਾਤਾਂ ਦਾ ਉਹ ਮਾਲਕ ਹੈ, ਪਰ ਅਸੀਂ ਕੂੜਾ ਕਰਕਟ ਇਕੱਠਾ ਕਰੀ ਜਾ ਰਹੇ, ਛੋਟੀਆਂ ਛੋਟੀਆਂ ਚੀਜ਼ਾਂ ਮੰਗੀ ਜਾਂਦੇ ਮਹਾਰਾਜ ਜੀ ਤੋਂ। ਦੇਣ ਨੂੰ ਤਾਂ ਮਹਾਰਾਜ ਨੂੰ ਕਿ ਚੰਗਾ ਭਾਈ ਲਈ ਜਾ, ਮੈਂ ਹੁਣ ਕੀ ਕਰਾਂ। ਪਰ ਮਹਾਰਾਜ ਨੇ ਕਿਹਾ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਮੰਗਣਾ ਤਾਂ ਨਾਮਦਾਨ ਮੰਗੋ, ਸਿੱਖੀ ਮੰਗੋ, ਨਾਲੇ ਤਾਂ ਆਪਣਾ ਵੀ ਸ਼ੋਭਾ ਹੋਵੇ, ਨਾਲੇ ਗੁਰੂ ਦੀ ਵੀ ਸ਼ੋਭਾ ਹੋਵੇ। ਵੀ ਇਹ ਗੁਰੂ ਘਰ 'ਚ ਗਿਆ ਸੀ, ਅੱਜ ਇਹਨੂੰ ਨਾਮਦਾਨ ਮਿਲ ਗਿਆ, ਅੱਜ ਇਹਨੂੰ ਸਿੱਖੀ ਮਿਲੀ ਹੈ, ਅੱਜ ਇਹਨੂੰ ਬ੍ਰਹਮ ਗਿਆਨ ਮਿਲਿਆ, ਅੱਜ ਇਹਦੀ ਵੈਖਰੀ ਬਾਣੀ ਤੋਂ ਮੱਧਮਾ ਮਿਲੀ, ਪਸੰਤੀ ਮਿਲੀ, ਪਰਾ ਬਾਣੀ ਚਲਿਆ ਗਿਆ ਜੇ ਰੋਮ ਰੋਮ। ਇਹ ਤਾਂ ਗੱਲਾਂ ਹੀ ਨਹੀਂ ਹੈ ਆਪਣੇ 'ਚ। ਗੁਰੂ ਗ੍ਰੰਥ ਸਾਹਿਬ ਦੀ ਹੋਂਦ ਨੂੰ ਜੇ ਸਹੀ ਢੰਗ ਨਾਲ ਸਮਝ ਕੇ ਗੁਰੂ ਘਰ ਆਈਏ, ਫਿਰ ਆਪਾਂ ਸਾਰਾ ਕੁਛ ਲੈ ਸਕਦੇ ਹਾਂ। ਇਹ 4 ਅਵਸਥਾ ਵੀ ਗੁਰੂ ਗ੍ਰੰਥ ਸਾਹਿਬ ਬਖਸ਼ਿਸ਼ ਕਰਦੇ ਨੇ, ਕਰੁਣਾ, ਮੋਤਾ, ਮੈਤਰੀ, ਉਪੇਖਿਆ। ਪਰ ਇਹ ਬੰਦਗੀ ਤੋਂ ਬਿਨਾਂ ਅਵਸਥਾ ਜੇ ਮੈਂ ਵੈਸੇ ਬਣਾਵਾਂ ਨਹੀਂ ਬਣਦੀ, ਨਹੀਂ ਤੇਰੀ ਕਿਰਪਾ ਨਾਲ ਬਣਦੀ। ਬੜੀ ਮਿਹਨਤ, ਬੜੀ ਸੇਵਾ, ਬੜਾ ਅਭਿਆਸ ਕਰਨਾ ਪੈਂਦਾ, ਦਿਲ ਦੇ ਅੰਦਰ ਇੱਕੋ ਹੀ ਪਲੇਟਫਾਰਮ ਜਿਹਾ ਬਣ ਜਾਂਦਾ ਆਪਣੇ ਆਪ ਹੀ ਕਿ ਕੋਈ ਦੂਜਾ ਹੈ ਹੀ ਨਹੀਂ। ਕਿਉਂਕਿ ਆਪਾਂ ਸਾਰੀ ਸੰਗਤ ਨੂੰ, ਸਾਰੀ ਦੁਨੀਆਂ ਨੂੰ ਇੱਕ ਉਪਦੇਸ਼ ਦੇਣਾ ਕਿ ਭਈ ਪ੍ਰਾਪਤ ਮਾਨੁਖ ਦੇਹੋਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਰੋਜ਼ ਰਹਿ ਰਾਸ 'ਚ ਪੜ੍ਹਦੇ ਹਾਂ, ਬੜੀਆਂ ਚੀਜ਼ਾਂ ਪੜ੍ਹਦੇ ਹਾਂ, ਰੋਜ਼ ਆਪਾਂ ਬਾਣੀ 'ਚ ਪੜ੍ਹਦੇ ਹਾਂ, ਪਰ ਕਮਾਉਣ ਵਾਲੇ ਪਾਸੇ ਨੂੰ ਕੋਈ ਵੀ ਨਹੀਂ ਤੁਰਦਾ। ਇਸ ਕਰਕੇ ਇਹ ਬੇਨਤੀ ਹੈ ਕਿ ਕਮਾਉਣ ਵਾਲੇ ਪਾਸੇ ਨੂੰ ਤੁਰੋ। ਬਾਹਰੋਂ ਚੁੱਪ ਰੱਖਣ ਨਾਲ ਅੰਦਰਲੀ ਚੁੱਪ ਨਹੀਂ ਹੁੰਦੀ। ਅੰਦਰਲੀ ਚੁੱਪ ਕਿਵੇਂ ਹੋਣੀ ਹੈ? ਗੁਰੂ ਸਾਹਿਬ ਜਪਜੀ ਸਾਹਿਬ ਜੀ ਆਪਾਂ ਨੂੰ ਕਹਿੰਦੇ ਗਾਵੀ ਹੈ, ਸੁਣੀ ਹੈ, ਮਨ ਰੱਖੀ ਹੈ, ਭਾਵੋ ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਇੰਨਾ ਆਪਣੇ ਕੋਲ ਸਮਾਂ ਨਹੀਂ ਹੁੰਦਾ, ਇੰਨਾ ਇੱਥੇ ਪ੍ਰਬੰਧਕੀ ਢਾਂਚਿਆਂ ਵਿੱਚ ਉਹ ਚੀਜ਼ਾਂ ਨਹੀਂ ਹੁੰਦੀਆਂ, ਕਿਉਂਕਿ ਜਿਵੇਂ ਚਾਹੁੰਦਾ ਜਿਸ ਤਰ੍ਹਾਂ ਮੈਂ। ਕੋਈ ਮਹਾਂਪੁਰਖ ਚੜ੍ਹਾਈ ਕਰ ਗਏ, ਉਹ ਮੈਨੂੰ ਕਹਿੰਦੇ ਸੀ, ਕਹਿੰਦੇ ਬਾਕੀ ਤਾਂ ਸਾਰੀ ਠੀਕ ਹੈ ਗੁਰੂ ਘਰਾਂ 'ਚ ਮਰਿਆਦਾ, ਪਰ ਇੱਕ ਗੁਰੂ ਘਰ 'ਚ ਹਾਲ ਵੱਖਰਾ ਹੋਣਾ ਚਾਹੀਦਾ, ਉੱਥੇ ਲਿਖਿਆ ਹੋਵੇ ਸਿਮਰਨ ਘਰ। ਉੱਥੇ ਹਰ ਵਕਤ ਸਿਮਰਨ ਹੀ ਹੁੰਦਾ ਰਹੇ। ਕੋਈ ਪ੍ਰੇਮੀ ਦਾ ਜੀ ਕਰੇ ਘੰਟਾ ਸਿਮਰਨ ਕਰਨਾ, ਦੋ ਘੰਟੇ ਕਰਨਾ, 24 ਘੰਟੇ ਕਰਨਾ, ਉਹ 'ਚ ਆ ਕੇ ਬੈਠੇ, ਕੋਈ ਉੱਥੇ ਗੱਲ ਨਾ ਕਰਦਾ ਹੋਵੇ, ਉੱਥੇ ਸਿਮਰਨ ਹੀ ਹੁੰਦਾ ਹੋਵੇ। ਅਤੇ ਸਿਮਰਨ ਦੀ ਜਿਹੜੀ ਬਰਕਤ ਆ ਉਹ ਸਾਰਿਆਂ ਨਾਲੋਂ ਵੱਡੀ ਹੈ। ਇਸ ਕਰਕੇ ਆਪਾਂ ਜਿਹੜੀ ਹੈ ਨਾ ਸਿਮਰਨ ਵੱਲ ਜ਼ਿਆਦਾ ਧਿਆਨ ਦੇਈਏ, ਬੰਦਗੀ ਵੱਲ ਧਿਆਨ ਦੇਈਏ। ਅਤੇ ਮਨ ਨੂੰ ਚੁੱਪ ਕਰਾਉਣ ਲਈ ਸਾਨੂੰ ਗੁਰਬਾਣੀ ਦਾ ਅਭਿਆਸ ਸੁਣ ਕੇ ਕਰਨਾ ਚਾਹੀਦਾ। ਬੜੀ ਵਾਰ ਦੱਸਿਆ ਆਪ ਜੀ ਨੂੰ, ਚਲੋ ਟਕਸਾਲ ਦੇ ਵਿੱਚ ਰਹਿੰਦਿਆਂ ਹੋਇਆਂ 8-9 ਕੁ ਅਭਿਆਸੀ ਸੀਗੇ, ਜਿਨ੍ਹਾਂ ਕਈਆਂ ਨੂੰ ਸ਼ੌਂਕ ਹੁੰਦਾ ਮੈਂ ਅਭਿਆਸ ਕਰਾਂ। ਅਸੀਂ ਕਈ ਮਹਾਂਪੁਰਖਾਂ ਦੀ ਸੰਗਤ ਕਰਕੇ ਬਾਬਾ ਹਰਨਾਮ ਸਿੰਘ ਜੀ ਤੋਂ ਇਹ ਚੀਜ਼ ਸਿੱਖੀ, ਬਈ ਗੁਰਬਾਣੀ ਜਿੰਨੀ ਪੜ੍ਹਨੀ ਹੈ ਉਨੀ ਕੰਨ ਨਾਲ ਸੁਣਨੀ ਹੈ। ਫਿਰ ਬਾਹਰ ਖੇਤਾਂ 'ਚ ਬਹਿ ਜਾਣਾ, ਖੇਤ ਦੀਆਂ ਕੋਈ ਸੋਫਿਆਂ 'ਤੇ ਨਹੀਂ ਸੀ ਬਹਿੰਦੇ ਜਾ ਕੇ, ਕੋਈ ਦਰੀਆਂ ਨਹੀਂ ਸੀ, ਬਾਹਰ ਖੇਤਾਂ ਜਿੱਥੇ ਵੱਟਾਂ 'ਤੇ ਬੈਠ ਕੇ ਇੱਕ ਦੂਜੇ ਨੂੰ ਜਪਜੀ ਸਾਹਿਬ ਹੌਲੀ ਹੌਲੀ ਪੜ੍ਹਨ। ਪਹਿਲਾਂ ਇਹਦੀ ਲਾਈਨਮੈਂਟ ਕਰਨੀ ਪੈਂਦੀ ਹੈ ਕਿ ਗਤੀ ਜਿਹੜੀ ਆ ਮਨ ਦੀ ਤਾਂ ਗਤੀ ਹੋਰ ਹੈ, ਬੋਲਣ ਦੀ ਗਤੀ, ਮਨ ਦੀ ਗਤੀ ਅਤੇ ਇੱਕ ਲਿਖਣ ਦੀ। ਹੁਣ ਆਪਾਂ ਕਿਸੇ ਬੰਦੇ ਨੂੰ ਕੋਈ ਗੱਲ ਲਿਖਾਉਣੀ ਹੈ, ਲਿਖ ਬਈ ਇੱਥੇ ਥਾਪਿਆਂ ਨੂੰ ਜਾਏ ਕੀਰਤਨ ਹੋਏ, ਆਪੇ ਆਪ ਨਿਰੰਜਨ ਸੋਇਲ ਲਿਖ, ਉਹ ਕਹਿੰਦਾ ਦੁਬਾਰਾ ਬੋਲੋ। ਲਿਖਣ ਦੀ ਗਤੀ ਨਾਲੋਂ ਜ਼ੁਬਾਨ ਦੀ ਗਤੀ ਜ਼ਿਆਦਾ ਤੇਜ਼ ਹੋ ਗਈ। ਹੁਣ ਮੈਨੂੰ ਕਿਹਾ ਲਿਖ ਥਾਪਿਆ ਨਾ ਜਾਏ, ਲਿਖੂਗਾ ਅਕਸਰ ਹੌਲੀ ਹੌਲੀ ਲਿਖੂਗਾ। ਇਸੇ ਤਰ੍ਹਾਂ ਜਿਹੜੀ ਜ਼ੁਬਾਨ ਦੀ ਗਤੀ ਹੈ, ਹੁਣ ਜੇ ਮੈਂ ਕਿਹਾ ਥਾਪਿਆਂ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਇਹ ਮਨ ਨੇ ਹਲੇ ਨਹੀਂ ਲਿਖੀ, ਮਨ ਨੇ ਹਲੇ ਸੁਣੀ ਨਹੀਂ, ਮਨ ਨੇ ਇਹਦੀ ਵਿਚਾਰ ਨਹੀਂ ਕੀਤੀ। ਸਿੰਘ ਹੋਣੀ ਤਾਂ ਫਿਰ ਦੇ ਭਰੀ ਹੈ ਹੱਥ ਪੈਰ ਤਨ ਦੇ, ਅਤੇ ਉਹ ਵਿਚਾਰਨ ਦਾ ਟਾਈਮ ਹੀ ਨਹੀਂ ਦਿੱਤਾ ਹੈ। ਕਦੇ ਇਕਾਂਤ ਵਿੱਚ ਬੈਠ ਕੇ ਇੱਕ ਜਪਜੀ ਸਾਹਿਬ ਹੀ ਕਰਨਾ ਬਹੁਤ ਹੁੰਦਾ। ਮਨ ਦੀ ਗਤੀ ਨੂੰ ਰਲਾਉਣਾ ਪੈਂਦਾ, ਸੁਰਤੀ ਨੂੰ ਇੱਕ ਜਗ੍ਹਾ ਲਿਆਉਣਾ ਪੈਂਦਾ। ਮੰਨੈ ਸੁਰਤ ਹੋਵੇ ਮਨ ਬੁੱਧ, ਉਹ ਸੁਰਤੀ ਨੂੰ ਹੌਲੀ ਹੌਲੀ ਲਿਆ ਕੇ ਪਹਿਲਾਂ ਤਾਂ ਇੱਕ ਗੱਲ ਦੇ ਉੱਤੇ ਆਪਾਂ ਕੇਂਦਰਿਤ ਕਰਨਾ। ਕਿੰਨੇ ਮਹੀਨਿਆਂ ਦੇ ਅਭਿਆਸ ਤੋਂ ਬਾਅਦ 5 ਪਾਠ 10 ਪਾਠ ਜੋ ਸੁਣ ਕੇ ਹੋਣ ਲੱਗ ਪਏ, ਹੁਣ ਆਪਾਂ ਨੇ ਜਿੰਨੀ ਗਤੀ ਬੋਲਣ ਦੀ ਹੈ ਮੇਰੀ, ਓਨੀ ਗਤੀ ਦੇਖੋ ਮਨ ਦੀ ਗਤੀ ਕਿਵੇਂ ਹੈ। ਥਾਪਿਆ ਨਾ ਜਾਏ, ਇਹ ਤਾਂ ਮੈਂ ਬੋਲ ਦਿੱਤਾ ਮੂੰਹ ਦੇ ਨਾਲ, ਪਰ ਮਨ ਨੂੰ ਸਮਝਾਉਣ ਲਈ ਮੈਨੂੰ ਇਹਦਾ ਅਰਥ ਕਰਨਾ ਪੈਣਾ ਵੀ ਵਾਹਿਗੁਰੂ ਕਿਸੇ ਦਾ ਥਾਪਿਆ ਹੋਇਆ ਚੇਲਾ ਨਹੀਂ ਵੀ ਗੱਦੀ 'ਤੇ ਥਾਪ ਦਿੱਤਾ। ਕੀਤਾ ਨਾ ਹੋਏ, ਕਿਸੇ ਦਾ ਪੈਦਾ ਕੀਤਾ ਨਹੀਂ ਹੋਇਆ, ਉਹ ਆਪੇ ਆਪ ਆਲ ਇਨ ਆਲ ਹੈ ਵਾਹਿਗੁਰੂ। ਨਿਰੰਜਨ ਸੋਏ, ਸੋਇਓ ਪਰਮਾਤਮਾ ਨਿਰੰਜਨ ਮਾਇਆ ਕਾਲਖ ਤੋਂ ਰਹਿਤ ਹੈ। ਇੰਨਾ ਇਹਦਾ ਅਰਥ ਜਿਹੜਾ, ਜਦ ਤੱਕ ਮਨ ਉਹਨੂੰ ਪਕੜਦਾ ਨਹੀਂ ਗੱਲ ਨੂੰ, ਆਪਾਂ ਇੰਨੀ ਤੇਜ਼ ਬੋਲ ਜਾਂਦੇ ਬਾਣੀ ਨੂੰ। ਆਪਾਂ ਨੇ ਉਹ ਬਾਣੀ ਮਨ ਨੂੰ ਸਮਝਾਉਣੀ ਸੀ ਪਰ ਮਨ ਨੂੰ ਪਕੜਾ ਨਹੀਂ ਸਕੇ। ਮਨ ਦੀ ਪਕੜ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਪੰਕਤੀਆਂ ਬਹੁਤ ਅੱਗੇ ਲੰਘ ਚੁੱਕੀਆਂ ਨੇ, ਮਨ ਵਿਚਾਰਾ ਉੱਥੇ ਕੀ ਕਰੇ। ਸੁਰਤੀ ਦੀ ਸਵਾਰੀ, ਸੁਰਤੀ ਕਾ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ। ਤੁਹਾਡੀ ਸੁਰਤੀ ਬਹੁਤ ਤੇਜ਼ ਹੈ, ਤੁਹਾਡਾ ਮਨ ਬਹੁਤ ਤੇਜ਼ ਹੈ, ਗਤੀ ਬੜੀ ਤੇਜ਼ ਹੈ ਇਹਦੀ, ਪਰ ਹਲੇ ਇਹਨੂੰ ਬਾਣੀ ਸਮਝਣ ਲਈ ਟਾਈਮ ਦਿਓ ਥੋੜ੍ਹਾ ਜਿਹਾ। ਮਨ ਦੀ ਕਈ ਕਹਿੰਦੇ ਇੰਨੀ ਤੇਜ਼ ਪਾਠ, ਜਦੋਂ ਆਪਾਂ ਥੋੜ੍ਹਾ ਜਿਹਾ ਗਪੌੜ ਜਿਹਾ ਛੱਡਦੇ ਨੇ ਕਿ ਝੂਠ ਜਿਹਾ ਮਾਰਦੇ ਹਾਂ ਤੁਹਾਡੇ ਲਈ, ਮੇਰੇ ਲਈ ਤਾਂ ਨਹੀਂ। ਬਈ 2 ਸਾਹਾਂ 'ਚ ਜਪਜੀ ਸਾਹਿਬ ਕਰਦਾ ਸੀ ਸਿੰਘ, ਤੁਸੀਂ ਬੜੀ ਹੈਰਾਨਗੀ ਦੀ ਗੱਲ, ਐਡਾ ਝੂਠ ਮਾਰਤਾ ਇਹਨੇ। ਨਹੀਂ, ਮਨ ਦੀ ਗਤੀ ਕਰਦੀ ਹੈ ਕੰਮ। ਮੈਂ ਮਨ ਦੀ ਗਤੀ ਤੱਕ ਲਿਆਉਣ ਲਈ ਜਪਜੀ ਸਾਹਿਬ ਨੂੰ ਕਈ ਸਾਲ ਅਭਿਆਸ ਕੀਤਾ। ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਨਾਂ ਲੈਂਦਾ, ਦੇਖੋ ਮੈਂ ਅੱਧਾ ਨਾਂ ਲਊਂਗਾ, ਤੁਹਾਡਾ ਮਨ ਉੱਥੇ ਪਹੁੰਚਿਆ ਹੋਊਗਾ। ਮਨ ਦੀ ਸਪੀਡ ਕਿੰਨੀ ਦੇਖੋ, ਹਰ ਮੰਦਰ ਸਾਹਿਬ ਪਹੁੰਚ ਗਏ, ਕਿੰਨੀ ਸਪੀਡ ਹੈ। ਕੋਈ ਬੰਦਾ ਇੱਥੋਂ ਜਹਾਜ਼ 'ਤੇ ਚੜ੍ਹ ਕੇ ਜਾਂਦਾ, ਉਹ ਕਹਿੰਦਾ ਮੈਨੂੰ 24 ਘੰਟੇ ਲੱਗ ਗਏ, ਤੂੰ ਪਹੁੰਚ ਵੀ ਗਿਆ। ਮਨ ਦੀ ਗਤੀ ਜਿਹੜੀ ਹੈ, ਜਦੋਂ ਸਾਡੇ ਮਨ ਦੀ ਇਕਾਗਰਤਾ ਹੁੰਦੀ ਹੈ, ਮਨ ਦਾ ਟਿਕਾਓ ਬਣਦਾ ਹੈ, ਫਿਰ ਆਪਣੇ ਆਪ ਬਾਣੀ ਮਨ ਸੁਣਦਾ ਵੀ ਹੈ। ਕਿਉਂਕਿ ਹਲੇ ਆਪਾਂ ਆਪ ਬਾਣੀ ਪੜ੍ਹਦੇ ਹਾਂ, ਹਲੇ ਮਨ ਨਹੀਂ ਪੜ੍ਹਨ ਲੱਗਿਆ। ਮਨ ਦੀ ਪਾਵਰ ਬਹੁਤ ਜ਼ਿਆਦਾ ਹੈ। ਜਿਵੇਂ ਸਿਆਣੇ ਕਹਿੰਦੇ ਨੇ, ਆਹ ਜਿਹੜਾ ਸਾਡਾ ਦਿਮਾਗ ਹੈ ਬੰਦੇ ਦਾ, ਕੰਪਿਊਟਰ ਨਾਲੋਂ 1,00,000 ਗੁਣਾ ਜ਼ਿਆਦਾ ਤੇਜ਼ ਹੈ ਦਿਮਾਗ। 1,00,000 ਗੁਣਾ ਜ਼ਿਆਦਾ ਤੇਜ਼ ਹੈ। ਇਹ ਕੰਪਿਊਟਰ ਬਾਹਰ ਕਿੱਥੇ ਨਿਕਲਿਆ? ਦਿਮਾਗ ਤੋਂ ਤਾਂ ਨਿਕਲਿਆ ਬਾਹਰ। ਆਹ ਕੈਮਰਾ ਕਿੱਥੋਂ ਨਿਕਲਿਆ? ਇਹ ਤਾਂ ਮਨ 'ਚੋਂ ਨਿਕਲਿਆ। ਐਡੀ ਵੱਡੀ ਬਿਲਡਿੰਗ ਕਿਵੇਂ ਬਣ ਗਈ? ਇਹ ਵੀ ਮਨ 'ਚੋਂ ਨਿਕਲੀ ਹੈ। ਪਹਿਲਾਂ ਮਨ ਨੇ ਸੋਚੀ ਹੈ, ਪਹਿਲਾਂ ਨਕਸ਼ਾ ਮਨ 'ਚ ਸੋਚ ਕੇ ਬਣਾਇਆ। ਆਹ ਜਿੰਨਾ ਸੰਸਾਰ ਹੈ, ਜਿੰਨੇ ਜਹਾਜ਼ ਚੱਲਦੇ, ਕਾਰਾਂ, ਗੱਡੀਆਂ, ਮੋਟਰਾਂ, ਜੋ ਕੋਈ ਨਜ਼ਰ ਆ ਰਿਹਾ, ਇਹ ਮਨ ਨੇ ਹੀ ਤਾਂ ਬਣਾਇਆ। ਕੰਪਿਊਟਰ ਜਾਂ ਮਨ ਨੇ ਹੀ ਤਾਂ ਬਣਾਇਆ, ਹੋਰ ਕਿਹਨੇ ਬਣਾਇਆ? ਮਨ ਦੀ ਤਾਕਤ ਨੂੰ ਸਮਝੋ। ਆਹ ਸੰਸਾਰ ਮਨੋਕਲਪਿਤ ਮਨ ਨੇ ਰਚਿਆ ਹੋਇਆ। ਮਨ ਦੀ ਤਾਕਤ ਤਾਂ ਬਹੁਤ ਹੈ, ਪਰ ਆਪਾਂ ਮਨ ਨੂੰ ਸਮਝਦੇ ਨਹੀਂ। ਤੇ ਜੇ ਇਹ ਮਨ ਆਤਿਸ਼ਬਾਜ਼ੀ ਦੇਖੀ ਤੁਸੀਂ ਇੱਥੇ ਚਲਾਉਣੀ ਹੈ, ਆਹ 4 ਤਰੀਕ ਨੂੰ ਬੜੀਆਂ ਕਹਿੰਦੇ ਚੱਲਣੀ ਹੈ, ਆਤਿਸ਼ਬਾਜ਼ੀ ਬੋਤਲ 'ਚ ਸਿੱਧੀ ਰੱਖੋ, ਸਿੱਧੀ ਚਲੀ ਜਾਂਦੀ ਹੈ। ਕਈ ਵਾਰ ਡਰਦੇ ਫਟਾਫਟ ਲਾ ਕੇ ਭਾਜੀ ਦਾ ਬੋਤਲ ਟੇਢੀ ਹੋ ਗਈ, ਕਿਸੇ ਦੇ ਘਰੇ ਜਾ ਵੜਦੀ, ਥੱਲੇ ਡਿੱਗ ਪਈ, ਪੈਰਲ ਹੀ ਚਲੀ ਜਾਂਦੀ। ਸਾਡੀ ਮਨ ਦੀ ਜਿਹੜੀ ਅੰਦਰ ਗਤੀ ਹੈ, ਇਹ ਹੁਣ ਇਸ ਤਰ੍ਹਾਂ ਸਾਡੇ ਮਨ ਦੀ ਗਤੀ ਹੈ, ਜਿੱਧਰ ਨੂੰ ਲਾ ਦਈਏ ਉੱਧਰ ਨੂੰ ਜੜ ਜਾਂਦੀ ਹੈ। ਤਾਂ ਆਪਾਂ ਸੁਰਤੀ ਸੁਰਤ ਰਲਾਏ ਏਤ, ਮਨ ਅਤੇ ਸ਼ਬਦ ਨੂੰ ਇੱਕ ਕਰਨਾ, ਸ਼ਬਦ ਅਤੇ ਸੁਰਤ ਨੂੰ ਮਿਲਾਉਣਾ। ਮੇਰੀ ਸੁਰਤੀ ਕਿਤੇ ਹੋਰ ਹੈ, ਮੇਰਾ ਮਨ ਕਿਤੇ ਹੋਰ ਹੈ, ਅਤੇ ਸ਼ਬਦ ਕਿਤੇ ਹੋਰ ਹੈ। ਇਹ ਅਲਾਈਨਮੈਂਟ ਸੈੱਟ ਕਰਨੀ ਪੈਣੀ। ਜਦੋਂ ਮੇਰਾ ਆਪਸ ਵਿੱਚ ਇੰਨਾ ਘਿਓ ਖਿਚੜੀ ਹੋ ਗਿਆ, ਪਾਣੀ ਸੰਗ ਪਾਣੀ ਹੋ ਗਿਆ, ਮੇਰਾ ਮਨ ਸ਼ਬਦ ਸੁਰਤ ਇੱਕ ਰਸਤੇ 'ਤੇ ਚੱਲ ਪਏ, ਇੰਨਾ ਇਕਾਗਰਤਾ ਅਤੇ ਟਿਕਾਓ ਬਣ ਜਾਂਦਾ। ਪਹਿਲਾਂ ਤਾਂ ਪ੍ਰਕਾਸ਼ ਹੀ ਹੋ ਜਾਣਾ, ਦੂਜਾ ਟਿਕਾਓ ਬਣ ਜਾਣਾ, ਤੀਜਾ ਸਾਰਾ ਕੁਛ ਹੀ ਬਣ ਜਾਣਾ। ਇਸ ਕਰਕੇ ਆਪਣੇ ਮਨ ਦੀ ਗਤੀ ਦੇ ਨਾਲ ਬਾਣੀ ਪੜ੍ਹੋ। ਆਪਾਂ ਮਨ ਦੀ ਗਤੀ ਤਾਂ ਬਹੁਤ ਤੇਜ਼ ਹੈ, ਪਰ ਆਪਾਂ ਜ਼ਬਾਨ ਦੇ ਨਾਲ ਬਾਣੀ ਪੜ੍ਹਦੇ ਹੋਏ ਉਹਨੂੰ ਮਨ ਦੀ ਨਾਲ ਗਤੀ ਨੂੰ ਰਲਾਉਂਦੇ ਨਹੀਂ ਹਾਂ। ਵੀ ਸੁਣ ਤਾਂ ਲੈਣ ਦਿਓ ਉਹਨੂੰ, ਕੀ ਕਹਿੰਦਾ ਹੁਣ, ਮੈਨੂੰ ਕਾਹਲੀ ਹੈ, ਮੈਂ ਕੰਮ 'ਤੇ ਜਾਣਾ। ਬਈ ਮਨ ਨੂੰ ਬਾਣੀ ਨਹੀਂ ਸੁਣਾਈ, ਬਾਣੀ ਮਨ ਨੇ ਤਾਂ ਸੁਣਨੀ ਹੈ ਜੇ ਕੰਨ ਨਾਲ ਸੁਣਾਵਾਂਗੇ। ਕੰਨ ਹੈ ਜ਼ਰੀਆ ਹੈ ਕਿ ਮਨ ਤੱਕ ਸ਼ਬਦ ਜਾਣ ਦਾ। ਇਹ ਸ਼ਰਵਣ ਹੋ ਮੇਰੇ ਹੋ, ਸੱਚਾ ਸੁਣਨ ਨੂੰ ਪਠਾਏ, ਸੱਚਾ ਸੁਣਨ ਨੂੰ ਪਠਾਏ ਸਰੀਰ ਲਾਏ। ਸੁਣੋ ਸਤ ਬਾਣੀ ਜਿਤ ਸੁਣੀ, ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲੱਖ ਵਿਡਾਣੀ, ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ। ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ। ਸੱਚ ਹੈ ਸੁਣਨ ਨੂੰ ਪਠਾਏ, ਸੱਚੇ ਨੇ ਸੁਣਨ ਲਈ ਤੈਨੂੰ ਇੱਥੇ ਕੰਨਾਂ ਨੂੰ ਲਾਇਆ। ਕਾਹਦੇ ਲਈ ਕੰਨੋ? ਤੁਹਾਨੂੰ ਕਾਹਦੇ ਲਈ ਲਾਇਆ? ਇਹਨਾਂ ਨੂੰ ਵਰਤੋ। ਜਦੋਂ ਆਪਾਂ ਬਾਣੀ ਨੂੰ ਕੰਨਾਂ ਨਾਲ ਸੁਣਿਆ, ਕੰਨਾਂ ਨਾਲ ਸੁਣਦਿਆਂ ਹੀ ਮਨ ਸੁਣਦਾ। ਜਦੋਂ ਮਨ ਨੂੰ ਤੁਸੀਂ 2-4 ਦਿਨ 10 ਦਿਨ 20 ਦਿਨ ਮਹੀਨਾ ਰਸ ਦਿੱਤਾ, ਆਹ ਤਾਂ ਰੌਲੇ ਗੌਲਿਆਂ 'ਚ ਫਸ ਗਏ ਸੀ, ਜਾਂ ਹੁਣ ਡਿਊਟੀਆਂ ਲੱਗ ਗਈਆਂ ਕਥਾ 'ਤੇ, ਹੁਣ ਮੈਂ ਕਦੇ ਸਿਰ ਟਾਈਮ 'ਚ ਵੀ ਬੜਾ ਮੌਜ ਸੀ, ਆਪੇ ਅਭਿਆਸ ਕਰੀ ਜਾਂਦੇ ਬੈਠੇ, ਹੁਣ ਕੀ ਇਹ? ਕਹਿੰਦੇ ਨਹੀਂ, ਇਹਨਾਂ ਨੂੰ ਕਰਾ, ਤੂੰ ਆਰਾਮ ਨਾਲ ਬੈਠਾ ਰਹਿ, ਤੂੰ ਇਹਨਾਂ ਨੂੰ ਕਰਾ, ਇਹ ਅਭਿਆਸ ਕਰਨ ਸਾਰੇ ਜਾਣੇ। ਹੁਣ ਬਈ ਜਦੋਂ ਆਪਾਂ, ਕੋਈ ਟਾਈਮ ਐਸਾ ਸੀ, ਮੈਂ ਕੋਈ ਵਡਿਆਈ ਨਹੀਂ ਕਰਦਾ, ਮੈਂ ਸਿਰਫ ਇਸ ਕਰਕੇ ਕਿਉਂਕਿ ਮੈਂ ਹਾਂ, ਸਾਰਾ ਮੈਂ ਬੈਠਾ, ਮੈਨੂੰ ਜਿਹੜੀ ਗੱਲ ਚੰਗੀ ਲੱਗਦੀ ਮੈਂ ਤੁਹਾਨੂੰ ਉਸੇ ਵਕਤ ਦੱਸ ਦਿੰਦਾ, ਫਿਰ ਤੁਹਾਡਾ ਭਲਾ ਹੋ ਜਾਏ। ਕੋਈ ਟਾਈਮ ਸੀ 5 ਜਪਜੀ ਸਾਹਿਬ ਇਸ ਤਰ੍ਹਾਂ ਮਨ ਦੀ ਗਤੀ ਨਾਲ ਸੁਣ ਕੇ ਕਰਨੇ। ਸੱਚ ਜਾਣੋ, ਜਦੋਂ ਮੈਂ ਪਾਠ ਸ਼ੁਰੂ ਕਰ ਦੇਣਾ ਉੱਥੇ ਮਨ ਖੜ ਜਾਂਦਾ ਸੀ, ਬੜਾ ਆਨੰਦ ਸੀ। ਪਰ ਆਹ ਡਿਊਟੀਆਂ ਕਿਹਨੇ ਕਰਨੀਆਂ ਫਿਰ? ਕਥਾ ਦੀ ਡਿਊਟੀ ਕਿਹਨੇ ਕਰਨੀ? ਮੈਂ ਤਾਂ ਆਪਣੇ ਘਰ ਬੈਠ ਗਿਆ ਸੀ 5-6 ਸਾਲ ਪਹਿਲਾਂ। ਮੈਂ ਕਿਹਾ ਮਹਾਰਾਜ ਹੁਣ ਮਾਫ਼ ਕਰੋ ਜੀ, ਮੈਂ ਵੀ ਹੁਣ ਭਗਤੀ ਕਰਨੀ ਹੈ। ਪਰ ਗੁਰੂ ਦੇ ਪਿਆਰਿਆਂ ਦਾ ਹੁਕਮ ਹੋ ਗਿਆ, ਨਹੀਂ ਨਹੀਂ ਤੂੰ ਆਪਣੀ ਭਗਤੀ ਨੂੰ ਛੱਡ, ਪਹਿਲਾਂ ਇਹਨਾਂ ਨੂੰ, ਨਿਆਣਿਆਂ ਨੂੰ ਸਮਝਾ ਜਾ ਕੇ, ਇਹ ਲੱਗਣ ਇਸ ਪਾਸੇ, ਇਹ ਇਹਨਾਂ ਦਾ ਭਲਾ ਹੋਵੇ। ਇੱਕ ਬੰਦਾ ਬ੍ਰਹਮ ਗਿਆਨੀ ਬਣ ਕੇ ਜੇ ਤਰ ਵੀ ਜਾਵੇ, ਮਹਾਰਾਜ ਕਹਿੰਦੇ ਇਹ 'ਚ ਕਾਹਦੀ ਖੁਸ਼ੀ ਹੈ, ਇੱਕ ਬ੍ਰਹਮ ਗਿਆਨੀ ਆ ਗਿਆ, ਠੀਕ ਬੈਠਾ ਰਹੇ ਸੱਚਖੰਡ 'ਚ। ਨਹੀਂ, ਇੱਕ ਬੰਦਾ ਆਪ ਬ੍ਰਹਮ ਗਿਆਨੀ ਬਣੇ, 10,00,000 ਬੰਦੇ ਨੂੰ ਨਾਲ ਲਿਆਵੇ ਸੱਚਖੰਡ, ਉਹ ਹੁੰਦਾ ਵੀ ਇਹ ਗੁਰਸਿੱਖ ਨੇ ਪਰਉਪਕਾਰ ਕੀਤਾ ਕੋਈ, ਇਹ ਮਹਾਂਪੁਰਖਾਂ ਸਾਰਿਆਂ ਨੇ ਇਸ ਤਰ੍ਹਾਂ ਹੀ ਕੀਤਾ। ਮਨ ਨੂੰ ਜਿਹੜਾ ਹੈ ਟਿਕਾਉਣ ਵਾਸਤੇ ਆਪਾਂ ਬੇਨਤੀ ਕਰਦੇ ਹਾਂ ਸਾਰੀ ਸੰਗਤ ਨੂੰ, ਮਨ ਦੀ ਗਤੀ ਨਾਲ ਜੋੜੋ, ਭਾਵ ਜਿੰਨਾ ਮਨ ਸਮਝ ਸਕਦਾ ਉਹਨਾਂ ਕਰੋ। ਹੁਣ ਨਿਆਣੇ ਨੂੰ ਮੈਂ ਆਖਾਂ ਵੀ ਰੋਟੀ ਖਵਾਉਣ ਲੱਗੇ ਨਿਆਣੇ ਨੂੰ, ਐਡੇ ਐਡੇ ਬੁਰਕੇ ਤੋੜ ਕੇ ਸਬਜ਼ੀ ਦੇ ਨਿਆਣੇ ਮੂੰਹ ਥੁੰਨੀ ਜਾਵਾਂ, ਉਹ ਤਾਂ ਉਲਟੀਆਂ ਕਰਨ ਲੱਗ ਜੂਗਾ। ਨਿਆਣੇ ਨੂੰ ਆਪਾਂ ਬੁਰਕੀ ਮਾੜੀ ਜਿਹੀ ਤੋੜਦੇ ਹਾਂ, ਦਿੰਦੇ ਹਾਂ, ਖਾਂਦਾ ਖਾ ਲਈ ਫਿਰ ਦਿੰਦੇ ਹਾਂ। ਆਪਾਂ ਰੋਟੀ ਖਾਂਦੇ ਹਾਂ 5 ਮਿੰਟ 'ਚ, ਨਿਆਣੇ ਨੂੰ ਖਵਾਉਣੀ ਪੈਂਦੀ 20-25 ਮਿੰਟ ਲਾ ਕੇ। ਸੇਮ ਸਥਿਤੀ ਹੈ ਮਨ ਦੀ, ਜ਼ਬਾਨ ਨੇ ਤਾਂ ਪਾਠ ਕਰ ਦੇਣਾ, ਆਓ 5 ਮਿੰਟ ਜਪਜੀ ਸਾਹਿਬ ਹੋ ਗਿਆ, ਮਨ ਕਹਿੰਦਾ ਮੈਨੂੰ ਤਾਂ ਪੱਲੇ ਹੀ ਨਹੀਂ ਪਿਆ, ਪਤਾ ਨਹੀਂ ਕੀ ਬੋਲ ਗਈ ਇਹ। ਕਿਉਂਕਿ ਜ਼ਬਾਨ ਦਾ ਕੰਮ ਹੈ ਬੋਲਣਾ, ਕੰਨਾਂ ਦਾ ਕੰਮ ਹੈ ਸੁਣਨਾ, ਅਤੇ ਮਨ ਦਾ ਕੰਮ ਹੈ ਉਹਨੂੰ ਵਾਚਣਾ। ਵਾਹਿਗੁਰੂ ਕਹਿ ਕੇ ਮਨ ਰੱਖੀਏ, ਭਾਓ ਮਨ ਨੂੰ ਇਕਾਗਰ ਕਰੋ ਬਸ। ਮਨ ਦੀ ਗਤੀ ਨਾਲ ਜਦੋਂ ਗੁਰਬਾਣੀ ਰਲ ਗਈ ਆ ਕੇ, ਫਿਰ ਇੰਨੀ ਹੋ ਜਾਣੀ ਹੈ ਸਮਾਧੀ ਲਾਓ, 1 ਘੰਟਾ 20 ਮਿੰਟ 'ਚ 101 ਜਪਜੀ ਸਾਹਿਬ ਹੋ ਜਾਂਦਾ। ਸੁਣਿਆ ਕਦੇ ਮਨ ਦੀ ਗਤੀ 'ਚ? ਪਰ ਜ਼ਬਾਨ ਨਾਲ ਨਹੀਂ ਹੁੰਦਾ ਹੈ। ਇਸ ਕਰਕੇ ਬਹੁਤ ਬਹੁਤ ਕੁਛ ਪਿਆ ਅੱਗੇ ਤੋਂ ਅੱਗੇ, ਪਹਿਲਾਂ ਇੰਨੇ ਹੀ ਹਜ਼ਮ ਕਰੋ ਅਤੇ ਇੰਨੇ ਹੀ ਕਮਾਓ ਜਿਹੜਾ ਸੁਣਿਆ। ਜੇ ਤੁਸੀਂ ਸੱਚ ਵਜੋਂ, ਮੈਨੂੰ ਹੁਣ ਕਈ ਜਾਣੇ ਕਹਿੰਦੇ ਤੂੰ ਇੱਦਾਂ ਜ਼ੋਰ ਲਾਉਣਾ, ਇਹਨਾਂ ਨੇ ਹਫ਼ਤਾ ਕੀ ਰਹਿਣਾ, ਠੀਕ ਬਾਅਦ 'ਚ ਉਹੋ ਜਿਹੇ ਹੋ ਜਾਣਾ ਇਹਨਾਂ ਨੇ, ਕਿਰਪਾ ਰੱਖਿਓ ਉਹੋ ਜਿਹੇ ਨਾ ਹੋਇਓ, ਮੁੜ ਕੇ ਠੀਕ ਰਹੋ, ਹਫ਼ਤਾ ਨਾ ਅਸਰ ਰੱਖਿਓ। ਕਹਿੰਦੇ ਕਈ ਤਾਂ 2 ਦਿਨਾਂ ਬਾਅਦ ਹੀ ਭੁੱਲ ਜਾਂਦੇ ਨੇ। ਨਹੀਂ, ਮੇਰੇ 'ਤੇ ਤਰਸ ਕਰੋ, ਜੇ ਇੰਨਾ ਦਿਮਾਗ ਮੇਰਾ ਖਰਚ ਕਰਵਾਇਆ, ਮੈਂ ਤੁਹਾਡੇ ਭਲੇ ਲਈ ਇੱਡੀ ਦੂਰ ਆਇਆ। ਆਹ ਜਿਹੜੀ ਚੀਜ਼ਾਂ ਨੂੰ ਕਮਾ ਲਓ, ਇਹ ਪ੍ਰੈਕਟੀਕਲ ਹੀ ਸਾਰੀਆਂ ਚੀਜ਼ਾਂ ਨੇ, ਮੈਂ ਸਾਰੇ ਪ੍ਰੈਕਟੀਕਲ ਹੀ ਤੁਹਾਨੂੰ ਦਿੰਦਾ। ਮਨ ਦੀ ਇਕਾਗਰਤਾ ਹੋ ਜਾਂਦੀ ਹੈ, ਟਿਕਾਓ ਹੋ ਜਾਂਦਾ, ਪਰ ਤੁਸੀਂ ਕਰੋ ਟਿਕਾਓ ਆਪਣਾ। ਜੇ ਮੈਂ ਸਮਾਧੀ ਲਾ ਕੇ ਬੈਠਾ, ਫਿਰ ਇੱਥੇ ਕਥਾ ਨਹੀਂ ਹੋਣੀ, ਸਮਾਧੀਆਂ 'ਚ ਕੰਮ ਖਤਮ ਹੋ ਜਾਂਦਾ ਸਾਰਾ। ਇਹ ਤੁਸੀਂ ਸਮਾਧੀਆਂ ਜ਼ਰੂਰ ਲਾਓ, ਬੰਦਗੀ ਕਰੋ, ਅਮਰ ਛਕੋ, ਗੁਰੂ ਵਾਲੇ ਬਣੋ, ਸਤਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਕੱਲ੍ਹ ਦਾ ਸਮਾਂ ਆਪਣੇ ਕੋਲ 1 ਦਿਨ ਹੋਰ ਹੈ, ਹੋਰ ਜਾਣੇ ਲਿਆਓ ਨਾਲ, ਵੱਧ ਤੋਂ ਵੱਧ ਸੰਗਤ ਸ਼੍ਰਵਣ ਕਰੇ। ਕੱਲ੍ਹ ਨਹੀਂ ਸੀ ਮੈਨੂੰ ਪਤਾ ਇਹ ਸਾਰੀ ਕਥਾ ਰੇਡੀਓ ਗੀਤ ਸੰਗੀਤ 'ਤੇ ਸ਼ਾਮ ਨੂੰ ਸਾਰੀ ਸੰਗਤ ਫਿਰ ਨਾਲ, ਉਹ ਕਹਿੰਦੇ 2.5 ਲੱਖ ਸਰੋਤਾ ਹੈ ਸਾਡਾ ਨਾਲ, ਉਹ ਵੀ ਸੁਣਦੇ ਨੇ। ਦੇਖੋ ਆਪਾਂ 2.5 ਲੱਖ ਬੰਦੇ ਨੇ ਕਥਾ ਸੁਣ ਲਈ ਸਾਰਿਆਂ ਨੇ, ਕਿੰਨਾ ਲਾਭ ਹੋਇਆ ਸਾਰੀ ਸੰਗਤ ਨੂੰ। ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਲਾਭ ਖੱਟਦੇ ਰਹੀਏ। ਆਓ ਮੁੱਖ ਪਵਿੱਤਰ ਕਰੀਏ। ਵਾਹਿਗੁਰੂ ਵਾਹਿਗੁਰੂ ਸੁਣੇ ਤਾਂ ਮਨ ਟਿਕਦਾ। ਜੇ ਜ਼ਬਾਨ ਬੋਲਦੀ ਗਈ, ਆਹ ਹੁਣ ਆਪਾਂ ਨਿਆਣੇ ਵਾਂਗੂ ਮਨ ਨੂੰ ਕਹਿੰਦੇ ਬੋਲ, ਨਾਲ ਬੋਲ ਮੇਰੇ, ਇਹ ਨਿਆਣਾ ਹੈ। ਅਤੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਕੇ ਜਦੋਂ ਉਹ ਤਾਂ ਸਮਝਿਆ ਹੀ ਨਹੀਂ ਵਿਚਾਰਾ ਕੀ ਕਿਹਾ ਜੀ। ਵਾਹ ਅਸਚਰਜ ਹੈ ਗੋ ਅਗਿਆਨ ਦਾ ਹਨੇਰਾ ਮੇਟ ਕੇ, ਜੋ ਕਰਦਾ ਹੈ ਰੂਹ ਅਰਥ ਉਹਦਾ ਪ੍ਰਕਾਸ਼। ਜੋ ਅਗਿਆਨ ਦਾ ਹਨੇਰਾ ਮੇਟ ਕੇ ਪ੍ਰਕਾਸ਼ ਕਰਦਾ, ਉਹਨੂੰ ਕਹਿੰਦੇ ਵਾਹਿਗੁਰੂ। ਉਹ ਵਾਹਿਗੁਰੂ ਸਰਬ ਵਿਆਪਕ ਹੈ, ਮੇਰੇ ਹਿਰਦੇ 'ਚ ਹੈ, ਸਾਰਿਆਂ ਵਿੱਚ ਉਹੀ ਬੈਠਾ। ਬਾਹਰੋਂ ਦੇਖਣ ਨੂੰ ਆਪਾਂ ਅਲੱਗ ਅਲੱਗ ਲੱਗਦੇ ਹਾਂ ਸਾਰੇ, ਬਾਹਰੋਂ ਦੇਖਣ ਨੂੰ ਇਸਤਰੀ ਪੁਰਸ਼ ਬੈਠੇ ਨੇ, ਮਾਈ ਭਾਈ ਬੈਠੇ ਨੇ, ਕਿਸੇ ਨੇ ਕਿਸੇ ਰੰਗ ਦੇ ਕੱਪੜੇ ਪਾਏ ਨੇ, ਕਿਸੇ ਦਾ ਮੂੰਹ ਕਿਹਾ ਜਿਹਾ। ਅੰਦਰੋਂ ਸਾਰੇ ਆਤਮਾ ਹੀ ਹੈ, ਏਕ ਹੈ ਸਭ। ਉਹ ਇਸ ਅਵਸਥਾ 'ਤੇ ਆ ਜਾਣਾ, ਇਸ ਪ੍ਰਕਾਰ ਨਾਮ ਜਪਣਾ, ਹੌਲੀ ਹੌਲੀ ਬਾਣੀ ਸੁਣਾਓ। ਕੀ ਕਾਹਲੀ ਪਈ ਤੁਹਾਨੂੰ, ਕੀ ਰਹਿ ਰਾਸ ਪੜ੍ਹਨ ਵੇਲੇ ਤੁਸੀਂ ਇੰਨੀ ਸਪੀਡ ਫੜਦੇ ਹੋ? ਮੈਂ ਰਹਿ ਰਾਸ ਪੜ੍ਹ ਲਈ ਹੈ, ਉਹ ਤੁਹਾਨੂੰ ਪੜ੍ਹਨ ਲਈ ਰਹਿ ਰਾਸ ਦਿੱਤੀ ਹੈ, ਪਰ ਨਾਲ ਸੁਣਨ ਲਈ ਵੀ ਦਿੱਤੀ। ਤੁਹਾਨੂੰ ਮੰਨਣ ਲਈ ਵੀ ਦਿੱਤੀ ਹੈ, ਫਿਰ ਉਹਦੇ ਉੱਤੇ ਅਮਲ ਕਰਨਾ ਹੈ। ਜੇ ਅਮਲ ਨਹੀਂ ਕੀਤਾ ਤੁਹਾਡਾ ਸਾਰਾ ਪਿਛਲਾ ਕੀਤਾ ਫਿਰ ਬੇਅਰਥ ਚਲੇ ਜਾਣਾ। ਇਸ ਕਰਕੇ ਅਮਲ ਕਰੋ ਬਾਣੀ ਦੇ ਉੱਤੇ। ਸੱਤਾਂ ਬਾਣੀਆਂ 'ਚ ਹੀ ਬ੍ਰਹਮ ਗਿਆਨੀ ਬਣ ਸਕਦਾ ਬੰਦਾ। ਪੰਜ ਬਾਣੀਆਂ ਸਵੇਰ ਦੀਆਂ, ਸ਼ਾਮ ਦੀ ਰਹਿ ਰਾਸ, ਕੀਰਤਨ ਸੋਹਿਲਾ ਅਤੇ ਸੁਖਮਨੀ ਸਾਹਿਬ ਦਾ ਤਾਂ ਕੋਈ ਅੰਤ ਹੀ ਨਹੀਂ, ਆਸਾ ਦੀ ਵਾਰ ਦਾ ਤਾਂ ਕੋਈ ਅੰਤ ਹੀ ਨਹੀਂ ਹੈ। ਇਸ ਕਰਕੇ ਸਾਰੇ ਹੌਲੀ ਟਕਾ ਨਾਲ ਮਨ ਦੀ ਗਤੀ ਨੂੰ ਜ਼ਬਾਨ ਨਾਲ ਮੇਲ ਕੇ ਚੱਲੋ, ਇਹਨਾਂ ਦਾ ਆਪਸ ਵਿੱਚ ਸੰਤੁਲਿਤ ਬਣਾਈ ਰੱਖੋ, ਬਿਲਕੁਲ ਬਰਾਬਰ ਬਰਾਬਰ ਮਨ ਸੁਣਦਾ ਜਾਵੇ ਤਾਂ ਫਿਰ ਮਨ ਦੀ ਇਕਾਗਰਤਾ ਹੁੰਦੀ ਹੈ। ਅੱਜ ਲਈ ਇੰਨਾ ਹੀ ਕਾਫੀ ਹੈ। ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਪਿਆਰ ਸਤਿਕਾਰ ਨਾਲ ਫਤਿਹ ਉਚਾਰਨ ਕਰੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।